ਗੁਰੂ ਸਾਹਿਬ ਜੀ ਸਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਈ ਮਤ ਮੱਧਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪਹਿ ਖਪਾਹੀ ਅੰਤਰ ਅਗਿਆਨ ਭਈ ਮਤ ਮੱਧਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪਹਿ ਖਪਾਹੀ ਸਤਿਗੁਰ ਕਾ ਭਾਣਾ ਚਿਤ ਨ ਆਵੈ ਆਪਣੈ ਸੁਆਏ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ ਮਹੱਲਾ ਚੌਥਾ ਮਨਮੁਖ ਮਾਇਆ ਮੋਹਿ ਵਿਆਪੇ ਦੂਜੈ ਭਾਏ ਮਨੁਆ ਥਿਰ ਨਾਹੇ ਅਨ ਦਿਨ ਜਲਤ ਰਹੇ ਦਿਨ ਰਾਤੀ ਹਉ ਮੈਂ ਖਪਹਿ ਖਪਾਹੇ ਅੰਤਰ ਲੋਭ ਮਹਾਂ ਗੁਬਾਰਾ ਤਿਨ ਕੈ ਨਿਕਟ ਨਾ ਕੋਈ ਜਾਹੇ ਓਏ ਆਪ ਦੁਖੀ ਸੁਖ ਕਬਹੂ ਨਾ ਪਾਵਹਿ ਜਨਮ ਮਰਹਿ ਮਰ ਜਾਹੇ ਨਾਨਕ ਬਖਸ ਲੈ ਪ੍ਰਭ ਸਾਚਾ ਜੇ ਗੁਰ ਚਰਨੀ ਚਿਤ ਲਾਹੇ ਪੌੜੀ ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ ਸਹੀ ਵਿਚੱਖਣ ਜਨਤਾ ਜਿੰਨੀ ਹਰ ਧਿਆਇਆ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੀ ਧੂਰਾ ਮਸਤਕ ਲਾਇਆ ਨਾਨਕ ਭਏ ਪੁਨੀਤਾ ਹਰ ਤੀਰਥ ਨਾਇਆ ਸੰਤ ਜਨਾ ਕੀ ਧੂਰਾ ਮਸਤਕ ਲਾਇਆ ਨਾਨਕ ਭਏ ਪੁਨੀਤਾ ਹਰ ਤੀਰਥ ਨਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਸੁਮਾਰ ਅਥਾਹ ਅਗਣਤ ਅਤੁਲੈ ਜਿਉਂ ਬੁਲਾਵਾਂ ਤਿਉਂ ਨਾਨਕ ਦਾਸ ਬੋਲੈ ਜਿਉਂ ਬੁਲਾਵਾਂ ਤਿਉਂ ਨਾਨਕ ਦਾਸ ਬੋਲੈ। ਪਰਮ ਸਨਮਾਨ ਅਤੇ ਸਤਿਕਾਰਯੋਗ ਇਸ ਪਾਵਨ ਪਵਿੱਤਰ ਸਥਾਨ ਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਰਮ ਕਿਰਪਾਲੂ ਜਗਤ ਗੁਰੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸਭਾਏਮਾਨ ਗੁਰੂ ਨਿਵਾਸ ਜੀ, ਗੁਰੂ ਸਵਾਰੀ, ਗੁਰੂ ਰੂਪ ਖਾਲਸਾ, ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਚੌਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਵਡਭਾਗੀ ਹੋ, ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਪਵਿੱਤਰ ਮੁਖ ਵਾਕ ਆਪ ਸੰਗਤਾਂ ਜਿੱਥੇ ਜਿੱਥੇ ਵੀ ਦੇਸ਼ ਵਿਦੇਸ਼ ਵਿੱਚ ਭਾਵੇਂ ਘਰਾਂ ਵਿੱਚ ਵੀ ਗੁਰਚਰਨ ਨਾਲ ਜੁੜ ਮਿਲ ਬੈਠੇ ਹੋ, ਸ਼ਬਦ ਦੀ ਵਿਚਾਰ ਸੁਣਨ ਲਈ ਗੁਰੂ ਕਾ ਪਵਿੱਤਰ ਮੁੱਖ ਵਾਕ ਆਪ ਸਰਵਣ ਕੀਤਾ ਹੈ। ਅੱਜ ਦਾ ਇਹ ਪਵਿੱਤਰ ਮੁੱਖ ਵਾਕ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਸੋਰਠ ਕੇ ਬਾਰ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਅੰਗ 652 ਦੇ ਉੱਤੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ 2 ਸਲੋਕ ਅਤੇ 1 ਪੌੜੀ 26ਵੀਂ ਪੌੜੀ ਨਾਲ ਸੰਬੰਧਿਤ 2 ਸਲੋਕਾਂ ਸਮੇਤ ਇਹ ਮੁੱਖ ਵਾਕ ਆਪ ਸਰਵਣ ਕੀਤਾ ਹੈ। ਬਹੁਤ ਸਾਰੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ 22 ਵਾਰਾਂ ਹਨ ਅੰਕਤ, ਵਧੀਕ ਰੂਪ ਵਿੱਚ ਬਹੁਤੀਆਂ ਵਾਰਾਂ ਦੇ ਅੰਦਰ ਸਲੋਕ ਅਤੇ ਮਹੱਲੇ ਰਲਵੇ ਮਿਲਵੇ ਹੀ ਆਉਂਦੇ ਹਨ, ਇਸ ਵਾਰ ਅੰਦਰ ਵੀ ਹਨ। ਪਰ ਜਿਹੜਾ ਅੱਜ ਦਾ ਪਵਿੱਤਰ ਮੁੱਖ ਵਾਕ ਹੈ, ਇਸ ਵਿੱਚ ਮਹੱਲੇ ਵੀ ਗੁਰੂ ਰਾਮਦਾਸ ਜੀ ਦੇ ਆਏ ਨੇ 2 ਸਲੋਕ ਅਤੇ ਪੌੜੀ ਵੀ, ਕਿਉਂਕਿ ਸੋਰਠ ਦੀ ਵਾਰ ਦੀਆਂ ਪੌੜੀਆਂ ਸਾਰੀਆਂ ਹੀ ਗੁਰੂ ਰਾਮਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਅੱਜ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਹਜ਼ੂਰ ਨੇ ਆਰੰਭਤਾ ਦੇ ਸਲੋਕ ਦੀ ਆਰੰਭਤਾ ਦੀ ਪਾਵਨ ਪਵਿੱਤਰ ਪੰਗਤੀ ਦੇ ਅੰਦਰ ਹੀ ਬਖਸ਼ਿਸ਼ ਕੀਤੀ ਹੈ। ਜਿਨ੍ਹਾਂ ਮਨੁੱਖਾਂ ਨੇ ਗੁਰੂ ਰਾਹੀਂ ਗਿਆਨ ਹਾਸਲ ਨਹੀਂ ਕੀਤਾ, ਉਹ ਮਨੁੱਖ ਅਗਿਆਨਤਾ ਦੇ ਅੰਧੇਰੇ ਦੇ ਅੰਦਰ ਘਿਰੇ ਹੋਏ ਹਨ। ਹੁਣ ਜਿੱਥੇ ਅੰਧੇਰਾ ਹੈ ਉੱਥੇ ਸਮਝ ਕੋਈ ਨਹੀਂ, ਅੰਧੇਰੇ ਦੇ ਅੰਦਰ ਦਿਸਦਾ ਕੁਝ ਨਹੀਂ ਹੈ। ਜਿਹੜੇ ਅੰਧੇਰੇ ਵਿੱਚ ਹਨ ਅਗਿਆਨਤਾ ਦੇ, ਉਹਨਾਂ ਦੀ ਮਤ ਹੌਲੀ ਆ, ਤੁਸ਼ ਹੈ, ਉਹਨਾਂ ਨੂੰ ਸੂਝ ਨਹੀਂ, ਸਮਝ ਨਹੀਂ, ਰੋਸ਼ਨੀ ਨਹੀਂ, ਉਹਨਾਂ ਦੇ ਮਨ ਅੰਦਰ ਫਿਰ ਗੁਰੂ ਤੇ ਵੀ ਪ੍ਰਤੀਤ ਨਹੀਂ, ਉਹਨਾਂ ਦੇ ਮਨ ਅੰਦਰ ਗੁਰੂ ਤੇ ਪੂਰਨ ਭਰੋਸਾ ਨਹੀਂ ਵੱਜਿਆ ਹੈ। ਆਪ ਜਿਤਨੇ ਵੀ ਮਾਈ ਭਾਈ ਹਰ ਰੋਜ਼ ਬਿਲਾ ਨਾਗਾ ਆਪੋ ਆਪਣੇ ਕੰਮਾਂ ਕਾਜਾਂ ਨੂੰ ਤਿਆਗਦੇ ਹੋਏ, ਆਲਸ ਦਲਿੱਦਰਤਾ ਨੂੰ ਤਿਆਗਦੇ ਹੋਏ, ਸਾਵਧਾਨਤਾ ਧਾਰ ਕਰਕੇ, ਉੱਦਮ ਧਾਰ ਕੇ, ਦੂਰੋਂ ਨੇੜਿਓਂ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੇ ਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਅਸਥਾਨ ਦੀ ਪਵਿੱਤਰ ਧੂੜੀ ਮਸਤਕ ਨੂੰ ਲਾਵਣ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਹਾਜ਼ਰੀਆਂ ਭਰਨ ਲਈ ਇਸ ਪਾਵਨ ਸਥਾਨ ਤੇ ਗੁਰੂ ਕੇ ਬਖਸ਼ਿਸ਼ ਕੀਤੇ ਹੋਏ ਮੁੱਖ ਵਾਕ ਦੀ ਵਿਚਾਰ ਸੁਣਨ ਲਈ ਬੜੀ ਸਰਧਾ ਭਾਵਨਾ ਦੇ ਨਾਲ ਹਰ ਰੋਜ਼ ਚੱਲ ਕੇ ਆਉਂਦੇ ਹੋ। वैसे तो भावना वाले हर गुरसिख ही जिथे जिथे गुरु की रहमत मेरे समर्थ गुरु श्री गुरु ग्रंथ साहब जी का पावन प्रकाश है, हर पिंडा शहरा दे अंदर हर थावां च हर रोज गुरु के सिख सरदा भावना नाल गुरु दे दीदार करन लई जांदे हन, क्योंकि गुरु के दर्शन करन दा जो फल है मेरे गुरदेव दे पावन बचन हन, तन मन होए निहाल जहां गुर देखा सामने, अथवा आपा हर रोज मुख वाक तो पहला हर रोज पावन स्थाना ते सुनदे हां पढ़दे हां, सो कहो टल गुर सेवी है एह निस सहज सुभाए, दर्शन परसे है गुरु कै जन्म मरण दुख जाए। ये भावना वाले गुरसिखां दे मन अंदर प्रतीत है, निच है, यकीन है, गुरसिखां दे मन अंदर भी गुरु दे दर्शन करन नाल जन्मां जन्मात्रां दे दुख कट्टे जांदे ने, 84 दा चक्कर कट्टिया जांदा। गुरसिखां दे मन अंदर तां इतनी भावना है, गुरु के सन्मुख हो के गुरु के सिख दोवे हाथ जोड़ के धन गुरु नानक तो लैके दसाई पातशाहियां दे आत्मक सरूप धन गुरु ग्रंथ साहिब जी नूं प्रतख दसां पातशाहियां दा सरूप जान के भी समर्थ गुरु सवाए माण ने हाजर नाजर जान के गुरु दे सिख गुरु दे अगे बड़ी भावना नाल गुरु के पावन मुबारक चरणा ते सिर हर रोज श्रद्धा नाल झुकाउंदे ने। एक वारी नहीं अनंत वारी गुरु अगे श्रद्धा नाल गुरु के सिख मत्था टेकदे ने। हां जिस तरह अज दे पावन मुख वाक विच गुरदेव ने हुक्म कीता है आरंभ विच, जेकर असी गुरु बख्शिश तो कोई पूर्ण रूप विच बख्शिश दे पात्र नहीं आके मत्था टेकदिया मन अंदर भावना नहीं, फिर वो फल नहीं मिलता है। क्योंकि इतिहास दे बोल ने जिहड़े श्रद्धा नाल गुरु नूं मत्था टेकदे ने, श्रद्धा सहित शीस झुकावै तिस के कर्म सिद्धे होए जावै। गुर प्रताप सूरज ग्रंथ अंदर वचन ने गुरु के जिहड़ा बड़ी भावना बड़ी श्रद्धा दे नाल गुरु नूं मत्था टेकदा ना, उहदे जे कदे कर्म भी कोई पुठे ने कोई माड़े कर्म ने, गुरसिख दे मन अंदर भावना होवे भी मैं गुरु पातशाह दे मुबारक चरणा ते अपना सिर रख रहा हां, गुरु कृपा कर देणगे मेरे सारे माड़े कर्म गुरु कट देणगे। तो गुरदेव कहंदे ने सरदा सहस शीस झुकावै तिस के कर्म सिद्धे होए जावै, जो मस्तक गुर टेके नाहे तिस के कर्म सिद्धे होए नाहे। जिहड़े भावना नाल गुरु नूं मस्तक नहीं टेकदे, जिन्हां दे मन अंदर श्रद्धा नहीं, उन्हां नूं फिर फल भी कुछ प्राप्त नहीं हुंदा जे मन अंदर प्रतीत नहीं। गुरदेव दे पावन वचन हन, गुरु दे उत्ते जे भरोसा भावना है फिर ही फल प्राप्त होवेगा। मन प्रतीत ना आईयो सहज ना लागो भाओ, मारे कहंदे फिर ना जे मन च भरोसा नहीं उहदा फिर सहज विच प्रेम नहीं, उहनूं आत्मक अडोलता वाली अवस्था नहीं प्राप्त होनी, उहनूं ज्ञान नहीं हासिल होवेगा। एक तां हजूर ने कहा गुर प्रतीत ना आईओ आईआ, महाराज कहंदे भाई गुरु ते जिन्हां नूं भरोसा नहीं आया है ते गुरु नाल प्रेम नहीं लग्या है उसनों सुख ना उपजै, भावें सौ गेड़ा आओ जाओ उन्हों सुख की प्राप्ति नहीं होगी, वह भावे सैकड़े बारी आई जाए जावे। लेकिन जे गुरु दे उत्ते सानू भरोसा सरद है भावना है फिर ही पूर्ण रूप विच फल प्राप्त हुंदा है। प्रतीत ही है आई जिन जनको तिन को पदवी उच्च पही, मेरे समर्थ गुरु दे पावन बोल ने बाणी च ਜਿਸ ਜਨ ਦੇ ਸੇਵਕ ਦੇ ਹਿਰਦੇ ਦੇ ਅੰਦਰ ਪ੍ਰਤੀਤ ਹੀ ਹੈ ਆਈ ਜਿਨ ਜਨ ਕੋ ਤਿੰਨ ਕੋ ਪਦਵੀ ਉੱਚ ਭਈ। ਉਹਨੂੰ ਐਸੀ ਉੱਚੀ ਪਦਵੀ ਪ੍ਰਾਪਤ ਹੋ ਜਾਂਦੀ ਆ, ਉਹਦੇ ਕਾਮ ਕ੍ਰੋਧ ਲੋਭ ਮੋਹ ਕੀ ਉਹਦੇ ਅੰਦਰੋਂ ਵਿਰਥਾ ਸਾਰੀ ਪੀੜਾ ਦੁੱਖ ਦਰਦ ਉਹਦੇ ਅੰਦਰੋਂ ਚਲਿਆ ਜਾਂਦਾ ਹੈ। ਗੁਰੂ ਦੀ ਉਹਦੇ ਤੇ ਰਹਿਮਤ ਹੋ ਜਾਂਦੀ ਹੈ, ਬਖਸ਼ਿਸ਼ ਹੋ ਜਾਂਦੀ ਹੈ। ਪਰ ਹੁੰਦੀ ਉਹਨਾਂ ਤੇ ਹੈ ਜਿਨ੍ਹਾਂ ਦੇ ਅੰਦਰ ਗੁਰੂ ਦਾ ਬਖਸ਼ਿਆ ਗਿਆਨ ਹੈ। ਨਹੀਂ ਤਾਂ ਮਨੁੱਖ ਗੁਰੂ ਤੋਂ ਬਿਨਾਂ, ਗਿਆਨ ਤੋਂ ਬਿਨਾਂ ਅਗਿਆਨਤਾ ਦੇ ਅੰਧੇਰੇ ਦੇ ਅੰਦਰ ਹੀ ਮਨੁੱਖ ਖਪਦਾ ਪਿਆ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਬਖਸ਼ਿਸ਼ ਕਰ ਰਹੇ ਨੇ ਇਸ ਮੁੱਖ ਵਾਕ ਤੋਂ, ਆਰੰਭਤਾ ਤੋਂ, ਆਓ ਮਨਵਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਕਿਰਪਾ ਕਰੇ, ਆਪ ਸੰਗਤ ਅਸੀਸ ਦਿਓ, ਨਿਯਤ ਸਮੇਂ ਦੇ ਅੰਦਰ ਆਪਾਂ ਗੁਰੂ ਪਾਤਸ਼ਾਹ ਜੀ ਦੇ ਪਾਵਨ ਬਖਸ਼ਿਸ਼ ਕੀਤੇ ਹੋਏ ਮੁੱਖ ਵਾਕ ਦੀ ਵਿਚਾਰ ਕਰ ਸੁਣ ਸਕੀਏ। ਆਓ ਰੰਭਤਾ ਤੋਂ ਸਰਵਣ ਕਰੀਏ ਜੀ।
ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ। ਅੰਤਰ ਅਗਿਆਨ ਭਈ ਮਤ ਮੱਧਮ, ਸਤਗੁਰ ਕੀ ਪ੍ਰਤੀਤ ਨਾਹੀ।
ਸਲੋਕ ਮਹੱਲਾ ਚੌਥਾ। ਇਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਸੋਰਠ ਕੀ ਵਾਰ ਦੇ ਅੰਦਰ ਉਚਾਰਨ ਕੀਤਾ ਹੋਇਆ ਸਲੋਕ ਹੈ। ਹਜ਼ੂਰ ਕਿਰਪਾ ਕਰਦੇ ਨੇ, ਅੰਤਰ ਅਗਿਆਨ ਭਈ ਮਤ ਮੱਧਮ, ਜਿਹਦੇ ਹਿਰਦੇ ਅੰਦਰ ਅਗਿਆਨ ਹੈ, ਗਿਆਨ ਨਹੀਂ, ਉਹਦੀ ਮੱਤੀ ਹੈ ਜਿਹੜੀ, ਬੁੱਧੀ ਹੈ, ਮਤ ਹੈ, ਉਹ ਮੱਧਮ ਹੋ ਗਈ, ਹੌਲੀ ਹੋ ਗਈ, ਮੈਲੀ ਹੋ ਗਈ ਕਹਿ ਲਓ ਉਹਦੀ ਮਤ। ਸਤਿਗੁਰ ਕੀ ਪ੍ਰਤੀਤ ਨਾਹੀਂ, ਉਹਦੇ ਮਨ ਦੇ ਅੰਦਰ ਗੁਰੂ ਦੇ ਉੱਤੇ ਭਰੋਸਾ ਨਹੀਂ ਆਇਆ, ਨਿਸ਼ਚਾ ਨਹੀਂ ਆਇਆ, ਯਕੀਨ ਨਹੀਂ ਆਇਆ ਹੈ। ਗੁਰੂ ਪਿਆਰੀ ਸੰਗਤ ਜੀ, ਗਿਆਨ ਇੱਕ ਰੋਸ਼ਨੀ ਹੈ, ਇੱਕ ਪ੍ਰਕਾਸ਼ ਹੈ, ਪਰ ਉਹ ਗਿਆਨ ਆ ਬਾਹਰਲਾ ਗਿਆਨ ਨਹੀਂ ਹੈ। ਸੰਸਾਰ ਦੇ ਅੰਦਰ ਵੀ ਹਰ ਵਸਤੂ ਦਾ ਗਿਆਨ, ਜਿਹੜੀ ਵਸਤੂ ਬਾਰੇ ਤੁਹਾਨੂੰ ਗਿਆਨ ਹੋ ਗਿਆ, ਮਾਨੋ ਉਹਦੀ ਰੋਸ਼ਨੀ, ਉਹਦਾ ਚਾਨਣ ਹੋ ਗਿਆ, ਤੁਹਾਨੂੰ ਪਤਾ ਲੱਗ ਗਿਆ ਵੀ ਆਹ ਚੀਜ਼ ਅਸਲੀਅਤ। ਜਿਹਦੇ ਬਾਰੇ ਕੁਝ ਸਮਝ ਨਹੀਂ, ਗਿਆਨ ਨਹੀਂ ਹਾਸਲ ਆਇਆ, ਉਹਦੇ ਬਾਰੇ ਅਸੀਂ ਅੰਧੇਰੇ ਵਿੱਚ ਹਾਂ, ਸਾਨੂੰ ਉਹਦਾ ਪਤਾ ਕੋਈ ਨਹੀਂ। ਕੋਈ ਵੀ ਆ ਸੰਸਾਰਕ ਤੌਰ ਤੇ ਕਿਸੇ ਵਸਤੂ ਦਾ ਕੋਈ ਗਿਆਨ ਪ੍ਰਾਪਤ ਕਰ ਲੈਂਦਾ, ਉਹਨੂੰ ਸਭ ਕੁਝ ਸਾਹਮਣੇ ਦਿਸ ਆਉਂਦਾ, ਉਹਦੇ ਬਾਰੇ ਉਹਨੂੰ ਸਮਝ ਪੈ ਜਾਂਦੀ ਆ। ਜਿਹਨੂੰ ਨਹੀਂ ਕਿਸੇ ਚੀਜ਼ ਦੀ ਸਮਝ, ਉਹ ਉਹਦੇ ਬਾਰੇ ਅੰਧੇਰੇ ਵਿੱਚ ਹੈ। ਇਸ ਵਿਸ਼ੇ ਵੱਲ ਨਹੀਂ ਵਧਣਾ। ਸੰਸਾਰ ਦੇ ਅੰਦਰ ਤਾਂ ਕਿਸੇ ਮਨੁੱਖ ਤੋਂ ਕੋਈ ਵੀ ਚੀਜ਼ ਦਾ ਗਿਆਨ ਹਾਸਲ ਕੀਤਾ ਜਾ ਸਕਦਾ, ਪਰ ਆਤਮਕ ਤੌਰ ਤੇ ਜਿਹੜਾ ਅੰਦਰ ਅੰਧੇਰਾ ਹੈ ਨਾ, ਉਹ ਤਾਂ ਇੱਕ ਗੁਰੂ ਹੀ ਦੂਰ ਕਰ ਸਕਦਾ। ਜਿੱਥੇ ਮੇਰੇ ਸਤਿਗੁਰੂ ਨੇ ਬਾਣੀ ਦੇ ਅੰਦਰ ਨਿਗੋਰੇ ਮਨੁੱਖ ਨੂੰ ਅਗਿਆਨਤਾ ਦੇ ਅੰਧੇਰੇ ਚ ਘਿਰਾ ਘਿਰਿਆ ਦੱਸਿਆ, ਹੁਣ ਜਿਹੜਾ ਪ੍ਰਤੱਖ ਅੰਧੇਰਾ ਹੈ ਉਹਦਾ ਦੂਰ ਕਰਨ ਵਾਸਤੇ ਬਹੁਤ ਤਰ੍ਹਾਂ ਦੀ ਰੋਸ਼ਨੀ ਮਨੁੱਖ ਨੇ ਅੱਜ ਹਾਸਲ ਕਰ ਲਈ ਆ, ਬੜਾ ਕੁਝ ਚਾਨਣ ਪ੍ਰਾਪਤ ਕਰ ਲਿਆ। ਪਰ ਮੇਰੇ ਸਤਿਗੁਰੂ ਜੀ ਕਹਿੰਦੇ ਇਹ ਜਿਹੜਾ ਅੰਧੇਰਾ ਹੈ ਨਾ, ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਜੇ ਸੌ ਚੰਦਾ ਉਗਵ ਹੈ, ਸੂਰਜ ਚੜ੍ਹੇ ਹਜ਼ਾਰ ਏਤੇ ਚਾਨਣ ਹੁੰਦੇ ਆ, ਗੁਰਬਿਨ ਘੋਰ ਅੰਧਾਰ। ਇੱਕ ਸੂਰਜ ਹੀ ਕਿੰਨੀ ਆ ਰੋਸ਼ਨੀ ਕਰਦਾ ਜਦੋਂ ਦਿਨ ਚੜ੍ਹ ਕੇ ਆਪਾਂ ਵੇਖਦੇ ਹਾਂ, ਤੇ ਉੱਥੇ ਨਾ ਸੈਂਕੜੇ ਚੰਦਰਮਾ ਨਾ ਹਜ਼ਾਰਾਂ ਸੂਰਜ ਕੁਝ ਨਹੀਂ ਕਰ ਸਕਦੇ ਹਨ। ਉਹ ਤਾਂ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਅੰਤਰ ਅਗਿਆਨ ਭਈ ਮਤ ਮੱਧਮ। ਆਪਾਂ ਪੁਰਾਣੇ ਸਮਿਆਂ ਦੇ ਅੰਦਰ ਵੇਖਦੇ ਹੁੰਦੇ ਨਾ, ਜਦੋਂ ਚਾਨਣ ਕਰਨਾ ਹੁੰਦਾ, ਅੱਜ ਤਾਂ ਸਾਧਨ ਹੋਰ ਹੋ ਗਏ ਨੇ, ਪਹਿਲੇ ਸਮਿਆਂ ਦੇ ਅੰਦਰ ਮਿੱਟੀ ਦਾ ਤੇਲ ਦੀਵੇ ਚ ਪਾ ਕੇ ਉੱਤੇ ਚਿਮਣੀ ਲਗਾਈ ਹੁੰਦੀ ਸੀ, ਲੰਪ ਕਹਿ ਦਿੰਦੇ ਸਨ ਉਹਨਾਂ ਨੂੰ, ਲਾਲਟਣਾ ਵੀ ਹੁੰਦੀਆਂ ਸਨ ਮਿੱਟੀ ਦੇ ਤੇਲ ਦੇ, ਜਦੋਂ ਨਾਲ ਅਸੀਂ ਉਹਨਾਂ ਨੂੰ ਬਾਲਦੇ ਸੀ ਤਾਂ ਫਿਰ ਉਹ ਤੇਲ ਮਿੱਟੀ ਦਾ ਹੋਵਣ ਕਰਕੇ ਉਹ ਸਹਿਜੇ ਸਹਿਜੇ ਜਦੋਂ ਜਿੰਨਾ ਚਿਰ ਉਸ ਨੂੰ ਜਗਾਉਂਦੇ ਅਸੀਂ ਫਿਰ ਨਾਲ ਚਿਮਨੀ 'ਚ ਕਾਲਖ ਲੱਗਦੀ ਰਹਿੰਦੀ। ਕਈ ਵਾਰੀ ਜਦੋਂ ਬੱਤੀ ਥੋੜ੍ਹੀ ਜਿਹੀ ਵੱਡੀ ਵੀ ਕਰ ਦਿੰਦੇ ਤੇ ਪੂਰੀ ਸਾਫ਼ ਨਾ ਹੁੰਦੀ ਚਿਮਨੀ, ਠੀਕ ਨਾ ਹੁੰਦਾ ਪੂਰਾ, ਫਿਰ ਤਾਂ ਬਹੁਤ ਛੇਤੀ ਉਹਦੀ ਲਾਈਟ ਮੱਧਮ ਪੈ ਜਾਂਦੀ। ਰੋਸ਼ਨੀ ਵੱਧ ਪ੍ਰਾਪਤ ਕਰਨ ਲਈ ਹਰ ਰੋਜ਼ ਸਾਨੂੰ ਉਹਨੂੰ ਚਿਮਨੀ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਪੈਂਦਾ। ਪੁਰਾਣੇ ਸਿਆਣੇ ਬਜ਼ੁਰਗ, ਸਿਆਣੀਆਂ ਮਾਤਾਵਾਂ, ਸਾਰੇ ਹੀ ਆਪਾਂ ਦੇਖਦੇ ਹਾਂ ਥੋੜ੍ਹਾ ਸਮਾਂ ਹੀ ਗੁਜ਼ਰਿਆ ਬੀਤਿਆ, ਆਹ ਲਾਈਟ ਦਾ ਪ੍ਰਬੰਧ ਹੋਵਣ ਨੂੰ ਨਹੀਂ, ਤਾਂ ਪੁਰਾਣੇ ਸਮੇਂ 'ਚ ਸਾਰੇ ਤੁਸੀਂ ਦੇਖਦੇ ਰਹੇ ਹੋ, ਹਰ ਰੋਜ਼ ਚਿਮਨੀ ਨੂੰ ਸਾਫ਼ ਕਰਨਾ ਪੈਂਦਾ ਅਤੇ ਫਿਰ ਉਸੇ ਤਰ੍ਹਾਂ ਹੀ ਉਹ ਚਿਮਨੀ ਮੈਲੀ ਹੋ ਜਾਂਦੀ ਸੀ। ਇਸੇ ਤਰ੍ਹਾਂ ਗੁਰਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਦੀ ਜੋਤ ਜਿਹੜੀ ਆ ਉਹ ਸਾਰਿਆਂ ਦੇ ਅੰਦਰ ਆ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ। ਪਰ ਬੁੱਧੀ ਰੂਪ ਇੱਕ ਮਤ ਰੂਪ ਚਿਮਣੀ ਹੈ ਇਹਦੇ 'ਤੇ, ਉਹਦੀ ਰੋਸ਼ਨੀ ਹਾਸਲ ਕਰਨ ਵਾਸਤੇ। ਜਿਉਂ ਜਿਉਂ ਹੰਗਤਾ ਮਮਤਾ ਦੀ ਉੱਤੇ ਕਾਲਖ ਲੱਗਦੀ ਜਾਂਦੀ ਆ ਨਾ ਬੁੱਧੀ ਦੇ ਉੱਤੇ, ਤਿਉਂ ਤਿਉਂ ਫਿਰ ਇਹਦੀ ਮਲੀਨ ਹੁੰਦੀ ਜਾਂਦੀ ਹੈ, ਇਹਨੂੰ ਦਿਸਣੋਂ ਬੰਦ ਹੁੰਦਾ ਜਾਂਦਾ। ਜਿਹੜੇ ਤਾਂ ਗੁਰੂ ਬਖਸ਼ਿਸ਼ ਦੇ ਪਾਤਰ ਨੇ, ਉਹ ਤਾਂ ਆ ਕੇ ਆਪਣੀ ਬੁੱਧੀ ਰੂਪ ਚਿਮਣੀ ਨੂੰ ਹਰ ਰੋਜ਼ ਮਾਂਜਦੇ ਨੇ। ਕੋਈ ਤਾਂ ਲੰਗਰ ਦੇ ਅੰਦਰ ਭਾਂਡੇ ਮਾਂਜਣ ਰੂਪ ਉਸ ਨੂੰ ਸਾਫ਼ ਕਰਦੇ ਨੇ ਨਿਮਰਤਾ ਧਾਰ ਕੇ, ਕੋਈ ਗੁਰੂ ਦਰ ਦੇ ਉੱਤੇ ਆ ਕੇ ਮਸਤਕ ਰਗੜਦੇ ਨੇ, ਅਤੇ ਕੋਈ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਕਰ ਕਰਕੇ, ਬਾਣੀ ਪੜ੍ਹ ਪੜ੍ਹ ਕੇ, ਸਿਮਰਨ ਕਰ ਕਰਕੇ, ਜਿਹੜੀ ਹਉਮੈ ਦੀ ਕਾਲਖ ਲੱਗਦੀ ਆ ਨਾ ਇਸ ਨੂੰ, ਉਹ ਗੁਰੂ ਕੇ ਸਿੱਖ ਹਰ ਰੋਜ਼ ਲਾਉਂਦੇ ਨੇ। ਅਤੇ ਕਈ ਉਸ ਕਾਲਖ ਦੇ ਨਾਲ ਬਹੁਤੇ ਲੱਥ ਪਲੱਥ ਵੀ ਹੋਈ ਜਾਂਦੇ ਨੇ, ਜਿਹੜੇ ਅੰਦਰ ਹੋਰ ਹੰਕਾਰ ਧਾਰੀ ਜਾਂਦੇ ਨੇ, ਅਗਿਆਨਤਾ ਵਿੱਚ ਹਨ। ਅਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਕਿਰਪਾ ਕਰਦੇ ਨੇ, ਅੰਤਰ ਅਗਿਆਨ ਭਈ ਮਤ ਮੱਧਮ, ਜਿਨ੍ਹਾਂ ਦੇ ਅੰਦਰ ਭਾਈ ਅਗਿਆਨ ਹੈ ਉਹਨਾਂ ਦੀ ਮਤ ਮੱਧਮ ਹੋ ਗਈ ਆ, ਹੌਲੀ ਹੋ ਗਈ ਆ, ਉਹਨਾਂ ਨੂੰ ਅੰਦਰੋਂ ਕੁਝ ਦੀਂਦਾ ਨਹੀਂ ਹੈ। ਇਸੇ ਕਰਕੇ ਮੇਰੇ ਸਤਿਗੁਰੂ ਜੀ ਨੇ ਉਹ ਐਸੀ ਮਤ ਦੀ ਮੰਗ ਕੀਤੀ ਆ, ਸਾ ਮਤ ਦੇਹੋ ਦਇਆਲ ਜਿਤ ਤੁਮ ਹੈ ਅਰਾਧਾ, ਉੱਤਮ ਮਤ ਮੰਗੀ ਆ, ਉੱਤਮ ਮਤ ਮੇਰਾ ਹਿਰਦਾ, ਤੂੰ ਆਓ। ਉਹ ਮਤ ਜਿਹੜੀ ਪਵਿੱਤਰ ਮਤ, ਚੰਗੀ ਮਤ, ਜਿਹੜੀ ਗੁਰੂ ਦੇ ਕੋਲੋਂ ਹੀ ਪ੍ਰਾਪਤ ਹੋ ਸਕਦੀ ਹੈ। ਮੇਰੇ ਸਤਿਗੁਰੂ ਜੀ ਨੇ ਤਦ ਹੀ ਕਹਿ ਦਿੱਤਾ, ਗੁਰ ਕੀ ਮਤ ਤੂੰ ਲੇਹ ਯਾਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਜਿਵੇਂ ਪ੍ਰਤੱਖ ਜਿਹੜੀ ਚਿਮਣੀ ਬਹੁਤੀ ਖਰਾਬ ਹੋ ਜਾਵੇ, ਵਿੱਚ ਝਰੀਟਾਂ ਵੀ ਪੈ ਜਾਂਦੀਆਂ, ਕਾਲਖ ਨਾਲ ਵੀ ਖਰਾਬ ਹੋ ਜਾਂਦੀ ਆ, ਫਿਰ ਉਹ ਚਿਮਣੀ ਬਦਲ ਦਿੱਤੀ ਜਾਂਦੀ ਆ। ਪਰ ਇੱਧਰ ਤਾਂ ਗੁਰੂ ਕੀ ਮਤ ਪ੍ਰਾਪਤ ਕਰਕੇ ਹੀ ਉਹ ਮਤ ਬਦਲੀ, ਸਿੱਧ ਪਾਈ ਵਾਲੀ ਗੱਲ ਪ੍ਰਾਪਤ ਹੋਣੀ ਆ ਨਾ। ਜਦੋਂ ਗੁਰੂ ਦੇ ਕੋਲੋਂ ਐਸੀ ਪਵਿੱਤਰ ਬੁੱਧੀ ਪ੍ਰਾਪਤ ਕਰ ਲਵਾਂਗੇ, ਨਹੀਂ ਤਾਂ ਜਿੰਨਾ ਚਿਰ ਅਗਿਆਨਤਾ ਦਾ ਅੰਧੇਰਾ ਹੈ, ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾ ਹੀ, ਸਤਿਗੁਰੂ ਤੇ ਭਰੋਸਾ ਨਹੀਂ, ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁੱਖ ਨਾ ਉਪਜੈ, ਭਾਵੈ ਸੌ ਗੇੜਾ ਆਵੋ ਜਾਓ। ਸਮਰੱਥ ਗੁਰੂ ਮਹਾਰਾਜ ਕਹਿੰਦੇ ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਭਾਈ ਜੇ ਭਰੋਸਾ ਹੀ ਨਹੀਂ। ਇਸੇ ਹੀ ਪਾਵਨ ਸਥਾਨ ਦਾ ਇਤਿਹਾਸ ਸਾਨੂੰ ਸੇਧ ਦਿੰਦਾ, ਸਮਝ ਦਿੰਦਾ। ਮੇਰੇ ਸਮਰੱਥ ਗੁਰੂ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਧਰਨ ਗਗਨ ਨਵ ਖੰਡ ਮਹਿ ਜੋਤ ਸਵੈ ਰੂਪੀ ਰਹਿਓ ਭਰ, ਭਨ ਮਥਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਪ੍ਰਤੱਖ ਵਾਹਿਗੁਰੂ ਸਰੂਪ ਮੇਰੇ ਸਮਰੱਥ ਗੁਰੂ ਅਰਜਨ ਦੇਵ ਜੀ ਇਸੇ ਪਾਵਨ ਧਰਤੀ ਤੇ ਸੁਭਾਏਮਾਨ ਹੋ ਕੇ ਜਗਤ ਜੀਆਂ ਨੂੰ ਤਾਰ ਰਹੇ ਨੇ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਹੈ, ਬਨਾਰਸ ਦਾ ਕੰਸ਼ੀ ਦੇ ਰਹਿਣ ਵਾਲਾ ਇੱਕ ਪੰਡਿਤ ਗੁਰੂ ਦੀ ਸ਼ਰਨ ਵਿੱਚ ਆਇਆ, ਬੜਾ ਵਿਦਵਾਨ ਹੈ, ਚਾਰ ਵੇਦ, 27 ਸਿਮਰਤੀਆਂ, 6 ਸ਼ਾਸਤਰ, 18 ਪ੍ਰਾਣ, ਬੜਾ ਕੁਝ ਪੜ੍ਹਿਆ ਹੋਇਆ ਹੈ। ਗੁਰੂ ਦੀ ਸ਼ਰਨ 'ਚ ਆਇਆ, ਗੁਰੂ ਦੇ ਅੱਗੇ ਸਿੱਖ ਗੁਰੂ ਉਪਦੇਸ਼ ਲੈ ਕੇ ਤਰਦੇ ਦੇਖੇ, ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਦੇ ਦੇਖੇ। ਕੋਈ ਪੂਰਵਲਾ ਕਰਮ ਚੰਗਾ ਜਾਗਿਆ ਉਸ ਪੰਡਿਤ ਦਾ, ਗੁਰੂ ਦੇ ਕੋਲ ਕੁਝ ਦਿਨ ਰਿਹਾ, ਬੇਨਤੀ ਕੀਤੀ, ਪਾਤਸ਼ਾਹ ਮੇਰੇ 'ਤੇ ਕਿਰਪਾ ਕਰ ਦਿਓ, ਮੈਂ ਸੰਗਤ ਨੂੰ ਕਥਾ ਸੁਣਾ ਦਿਆ ਕਰਾਂ। ਗੁਰਸੰਗਤ ਜੀ, ਗੁਰੂ ਨਾਨਕ ਦੇ ਦਰ ਘਰ ਦੀ ਮਰਜ਼ਾਦਾ, ਗੁਰੂ ਨੇ ਬਖਸ਼ਿਸ਼ ਕੀਤੀ ਆ, ਗੁਰੂ ਨਵਾਜਦੇ ਨੇ ਸ਼ਰਨ 'ਚ ਆਏ ਨੂੰ। ਪਰ ਇੱਕ ਸਿਧਾਂਤ ਹੈ, ਜਿਹੜਾ ਕੋਈ ਇਸ ਤਰ੍ਹਾਂ ਵਿਦਵਾਨ ਗੁਰੂ ਕੋਲ ਆ ਕੇ ਕੁਝ ਸੁਣਾਵਣ ਦੀ ਗੱਲ ਕਰਦਾ, ਗੁਰੂ ਪਹਿਲੋਂ ਉਸਨੂੰ ਕਹਿ ਦਿੰਦੇ ਸਨ ਭਾਈ, ਕਿਉਂਕਿ ਨਹੀਂ ਤਾਂ ਅਸੀਂ ਸਦੀਆਂ ਤੋਂ ਭੁੱਲੇ ਭਟਕੇ ਹੋਏ ਸਾਂ ਜੜ ਚੀਜ਼ਾਂ ਦੀ ਮਨ ਮਨੌਤ ਵਿੱਚ। ਅੱਜ ਵੀ ਗੁਰੂ ਦੇ ਸਿਧਾਂਤ ਤੋਂ ਥਿੜਕੇ ਜਿਹੜੇ ਲੋਕ ਨੇ ਦੇਖਦੇ ਹਾਂ, ਆ ਸੜਕਾਂ 'ਤੇ ਜਾਂਦਿਆਂ ਦਰਖਤਾਂ ਨਾਲ ਕਿਵੇਂ ਲਾਲ ਖੰਭੜੀਆਂ ਬੰਨੀਆਂ ਦੇਖਦੇ ਹਾਂ, ਕਿਵੇਂ ਤਿੰਨ ਤਿੰਨ ਇੱਟਾਂ ਖੜੀਆਂ ਕੀਤੀਆਂ, ਉਹਨਾਂ ਨੂੰ ਕਿਵੇਂ ਲੋਕ ਮੱਥੇ ਟੇਕੀ ਜਾਂਦੇ ਨੇ। ਇਹ ਤਾਂ ਮੇਰੇ ਸਮਰੱਥ ਗੁਰੂ ਨੇ ਸਾਨੂੰ ਇਹਦੇ 'ਚੋਂ ਕੱਢਿਆ, ਇਹ ਤਾਂ ਗੁਰੂ ਨੇ ਕਿਰਪਾ ਕੀਤੀ ਹੈ। ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮੱਟ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮਹਿ ਤਬ ਖਾਲਸ ਤਾਹੇ। ਕਾ ਬਾਣਾ ਧਾਰ ਕੇ ਵੀ ਅਗਿਆਨਤਾ ਵਿੱਚ ਘਿਰੇ ਦੇਖੀਂਦੇ ਆ ਜੜ ਚੀਜ਼ਾਂ ਨੂੰ ਮੰਨਦੇ ਹੋਏ। ਇਹੋ ਜੇ ਪਖੰਡੀਆਂ ਅਖੌਤੀਆਂ ਦੇ ਅੱਗੇ ਸਿਰ ਝੁਕਾਉਣ ਵਾਲਿਆਂ ਨੂੰ ਜਦੋਂ ਦੇਖੀਂਦਾ, ਮੇਰੇ ਗੁਰੂ ਨੇ ਇਸ ਕਾਸੇ 'ਚੋਂ ਕੱਢਿਆ। ਗੁਰੂ ਦੀ ਸ਼ਰਨ 'ਚ ਜਦੋਂ ਕੋਈ ਐਸਾ ਵਿਦਵਾਨ ਆ ਜਾਂਦਾ, ਗੁਰੂ ਸਤਿਕਾਰ ਦਿੰਦੇ, ਪਰ ਗੁਰੂ ਕਹਿ ਦਿੰਦੇ ਸਨ ਇਤਿਹਾਸ ਦੇ ਬੋਲ ਨੇ, ਜਦੋਂ ਹੱਥ ਜੋੜ ਪੰਡਿਤ ਨੇ ਵਿਨੈ ਕੀਤੀ ਤਾਂ ਮਰ ਕਹਿੰਦੇ ਕਰਿਓ ਬਚਨ ਪਠ ਸਤਿਗੁਰ ਬਾਣੀ। ਮਰ ਕਹਿੰਦੇ ਪੰਡਿਤ ਜੀ, ਇੱਕ ਤਾਂ ਭਾਈ ਜੇ ਕੁਝ ਸੰਗਤ 'ਚ ਸੁਣਾਉਣਾ ਪਹਿਲਾਂ ਆਪਣਾ ਜੀਵਨ ਬਣਾ, ਬਾਣੀ ਪੜਿਆ ਕਰ, ਇਹ ਜ਼ਰੂਰੀ ਆ, ਕਿਉਂਕਿ ਪਹਿਲਾਂ ਜ਼ਰੂਰੀ ਹੈ, ਪਹਿਲੇ ਮਨ ਪ੍ਰਬੁੱਧ ਹੈ ਆਪਣਾ, ਪਾਤਸ਼ਾਹ ਅਵਰ ਰਜਾਵੈ। ਫਿਰ ਜੇ ਹੁਣ ਤੂੰ ਸੁਣਾਉਣਾ ਚਾਹੁੰਦਾ, ਕਰਿਓ ਬਚਨ ਪਠ ਸਤਿਗੁਰ ਬਾਣੀ, ਕੀਜੇ ਕਥਾ ਪ੍ਰੇਮ ਕੋਠਾਨੀ, ਪ੍ਰੇਮ ਨਾਲ ਕਰਨੀ ਆ। ਪਰ ਗੱਲ ਕਿਹੜੀ ਕਰਨੀ ਆ, ਗੁਰਮਤਿ ਸਿੱਖਣ ਕੋ ਸਿਖਰਾਵਣ, ਇੱਥੇ ਕੋਈ ਕਰਮ ਕਾਂਡ ਦੀ ਗੱਲ ਨਹੀਂ ਕਰਨੀ ਹੈ, ਇੱਥੇ ਤਾਂ ਨਿਰੋਲ ਅਕਾਲ ਪੁਰਖ ਨਾਲ ਵਾਹਿਗੁਰੂ ਨਾਲ ਜੋੜਨ ਦੀ ਗੱਲ ਕਰਨੀ ਆ। ਸੰਖੇਪ ਜੀ ਬੇਨਤੀ ਕਰਦੇ ਮਾਂ, ਪੰਡਿਤ ਕੋਲ ਜਿੰਨਾ ਕੁ ਕੁਝ ਯਾਦ ਸੀ ਇੱਕ ਦੋ ਦਿਨ ਉਹਨੇ ਸੁਣਾਇਆ, ਗੁਰੂ ਦੇ ਆਸੇ ਅਨੁਸਾਰ ਢਾਲ ਕੇ ਗੁਰੂ ਦੀ ਹਜ਼ੂਰੀ 'ਚ ਗੱਲ ਕਰਨ ਲੱਗਿਆ। ਇਤਿਹਾਸ ਵਿੱਚ ਉੱਥੇ ਜ਼ਿਕਰ ਹੈ, ਕਹਿੰਦੇ ਇਸੇ ਸਮੇਂ ਦੌਰਾਨ ਹੀ ਸਿੱਖ ਆਉਂਦੇ ਸਨ ਗੁਰੂ ਦੀ ਸ਼ਰਨ 'ਚ, ਜਿਵੇਂ ਹੁਣ ਗੁਰੂ ਪਾਤਸ਼ਾਹ ਸੁਭਾਏ ਮਾਣ ਨੇ, ਤਖ਼ਤ 'ਤੇ ਪ੍ਰਕਾਸ਼ ਬਾਣ ਨੇ, ਆਪ ਸੰਗਤਾਂ ਬੈਠਿਓ ਕਈ ਮੱਥਾ ਟੇਕਦੇ ਨੇ। ਗੁਰੂ ਤਾਂ ਜਿਵੇਂ ਜਿਵੇਂ ਕੋਈ ਭਾਵਨਾ ਲੈ ਕੇ ਆਉਂਦਾ, ਜੈ ਜੀ ਕਿਸੇ ਦਾ ਹਿਰਦਾ, ਜੈ ਜੀ ਕੋਈ ਕਿਸੇ ਦੀ ਭਾਵਨਾ ਹੈ, ਜਿਹਾ ਜਿਹਾ ਜੀਵਨ ਆ, ਗੁਰੂ ਉਵੇਂ ਹੀ ਬਖਸ਼ਿਸ਼ਾਂ ਕਰ ਰਹੇ ਨੇ ਅੱਜ ਵੀ ਅਤੇ ਉਸ ਵੇਲੇ ਵੀ ਕਰਦੇ ਸਨ। ਅਤੇ ਇੱਕ ਸਿੱਖ ਗੁਰੂ ਦੀ ਹਜ਼ੂਰੀ 'ਚ ਆਇਆ ਭਰੇ ਇਕੱਠ ਦੇ ਵਿੱਚ, ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ ਪੰਡਿਤ ਵੀ ਬੈਠਾ, ਉਹ ਸਿੱਖ ਦਾ ਨਾਮ ਇਤਿਹਾਸ 'ਚ ਆਇਆ ਭਾਈ ਸਾਲੋ। ਭਾਈ ਸਾਲੋ ਜੀ ਦਾ ਟੋਭਾ ਆਪਾਂ ਸਥਾਨ ਗੁਰਦੁਆਰਾ ਸਾਹਿਬ ਸਥਾਪਿਤ ਹੈ, ਦਰਸ਼ਨ ਕਰਦੇ ਹਾਂ। ਕਹਿੰਦੇ ਭਾਈ ਸਾਲੋ ਨੇ ਮੇਰੇ ਸਮਰੱਥ ਗੁਰੂ ਗੁਰੂ ਅਰਜਨ ਦੇਵ ਜੀ ਦੇ ਅੱਗੇ ਬੜੀ ਸਰਧਾ ਨਾਲ ਆ ਕੇ ਮੱਥਾ ਟੇਕਿਆ, ਅਤੇ ਜਦੋਂ ਮੱਥਾ ਟੇਕਿਆ ਤਾਂ ਮੇਰੇ ਸਤਿਗੁਰੂ ਨੇ ਬਖਸ਼ ਭਰੇ ਬਚਨ ਵੀ ਕਹੇ ਉਸ ਵੇਲੇ। ਸੰਗਤ ਵਿੱਚ ਸੁਣਾ ਕੇ ਮਹਾਰਾਜ ਗੁਰਸਿੱਖਾਂ ਨੂੰ ਕਹਿਣ ਲੱਗੇ, ਸਾਲੋ ਮੁਝ ਕੋ ਹੈ ਪਰਮ ਪਿਆਰਾ, ਅਨੰਦ ਭਗਤ ਗੁਰਮੁਖੋਂ ਵਿਚਾਰਾ। ਕਵੀ ਸੰਤੋਖ ਸਿੰਘ ਜੀ ਦਾ ਇਹ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਥਨ ਹੈ। ਜਦੋਂ ਗੁਰੂ ਜੀ ਨੇ ਭਾਈ ਸਾਲੋ ਨੂੰ ਇਸ ਤਰ੍ਹਾਂ ਕਹਿ ਦਿੱਤਾ ਨਾ, ਅਨੰਦ ਭਗਤ ਗੁਰਮੁਖੋਂ ਵਿਚਾਰਾ, ਇਹ ਸੁਣਿਆ ਤਾਂ ਪੰਡਿਤ ਦੇ ਮਨ ਅੰਦਰ ਕੁਝ ਸ਼ੰਕਾ ਹੋ ਆਈ ਵੀ ਮੈਂ ਕਿੰਨੇ ਦਿਨਾਂ ਤੋਂ ਕਥਾ ਸੁਣਾਉਣਾ, ਅਨੰਦ ਭਗਤ ਮੈਨੂੰ ਨਹੀਂ ਕਿਹਾ ਗੁਰੂ ਜੀ ਨੇ, ਇਹ ਇੱਕ ਆਇਆ ਸਾਦੇ ਜੇ ਲਿਬਾਸ ਵਾਲਾ ਸਿੱਖ, ਤੇ ਇਹਨੂੰ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਸਾਲੋ ਮੁਝ ਕੋ ਪਰਮ ਪਿਆਰਾ, ਅਨੰਨ ਭਗਤ ਗੁਰਮੁਖੋਂ ਉਚਾਰਾ ਕਹਿ ਦਿੱਤਾ। ਹੁਣ ਸਤਿਗੁਰੂ ਅੰਤਰ ਜਾਮੀ ਨੇ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੀਵਾਨ ਦੀ ਸਮਾਪਤੀ ਹੋਈ ਆ, ਤੇ ਮਹਾਰਾਜ ਨੇ ਉਹਦੀ ਸ਼ੰਕਾ ਦੂਰ ਕਰਨ ਵਾਸਤੇ ਜਾਣੀ ਜਾਣ ਸੀ। ਮਹਾਰਾਜ ਕਹਿੰਦੇ ਪੰਡਿਤ ਜੀ ਕੱਲ ਨੂੰ ਫਿਰ ਕੀ ਕਥਾ ਸੁਣਾਓਗੇ? ਕਹਿਣ ਲੱਗਿਆ ਮਹਾਰਾਜ ਕਥਾ ਜੋ ਕੁਝ ਸੀ ਮੈਂ ਤੁਹਾਨੂੰ ਸੁਣਾ ਦਿੱਤੀ ਆ, ਪਰ ਪੋਥੀ ਮੇਰੇ ਘਰ ਲਿਖੀ ਪਈ ਆ, ਸਾਰਾ ਕੁਝ ਲਿਖਿਆ, ਜਿਹੜੀ ਸੁਣਾਵਣ ਵਾਲੀ ਕਥਾ ਉਹ ਤਾਂ ਹੁਣ ਮੈਨੂੰ ਉੱਥੋਂ ਪੋਥੀ ਮੰਗਾਉਣੀ ਪਵੇਗੀ। ਗੁਰਦੇਵ ਕਹਿਣ ਲੱਗੇ ਭਾਈ ਫਿਰ ਮੰਗਾ ਲਾ। ਕਹਿਣ ਲੱਗਿਆ ਜੀ ਹਾਂ ਮਹਾਰਾਜ। ਕਹਿੰਦੇ ਆਪ ਲੈ ਕੇ ਆਵੇਗਾ ਕਿ ਕਿਹਨੂੰ ਭੇਜੇ? ਕਹਿੰਦਾ ਜੀ ਮੇਰਾ ਲੜਕਾ ਨਾਲ ਆ, ਇਤਿਹਾਸ 'ਚ ਕਥਨ ਹੈ ਵੀ ਮੈਂ ਇਸ ਨੂੰ ਭੇਜ ਦਿੰਦਾ ਹਾਂ। ਇਹਨੂੰ ਖਰਚ ਆਉਣ ਜਾਣ ਦਾ ਦੇ ਦਿਓ। ਮਹਾਰਾਜ ਨੇ ਜਿੰਨਾ ਉਹਨੇ ਮੰਗਿਆ ਖਰਚ ਉਸਦੇ ਲੜਕੇ ਨੂੰ ਦੇ ਦਿੱਤਾ ਮਾਇਆ ਉਸ ਸਮੇਂ ਦੇ ਅੰਦਰ। ਮਹਾਰਾਜ ਕਹਿੰਦੇ ਭੇਜਦੇ, ਕਹਿਣ ਲੱਗਿਆ ਜੀ ਸਮਾਂ ਵਿਚਾਰ ਕੇ ਭੇਜਾਂਗਾ, ਇਤਿਹਾਸ 'ਚ ਜ਼ਿਕਰ ਹੈ। ਫਿਰ ਉਹਨੇ ਕਹਿੰਦੇ ਉਹ ਜੰਤਰੀ ਜੁੰਤਰੀ ਦੇਖੀ, ਦਿਨ ਦੇਖਿਆ ਫਲਾਨਾ ਦਿਨ ਚੰਗਾ ਅਤੇ ਫਲਾਨੇ ਟਾਈਮ ਚੰਗਾ ਹੈਗਾ, ਇਸ ਟਾਈਮ ਦੇ ਉੱਤੇ ਤੋਰਾਂਗਾ। ਕਹਿਣ ਲੱਗਿਆ ਮਹਾਰਾਜ ਕਹਿੰਦੇ ਠੀਕ ਆ ਭਾਈ। ਹੁਣ ਉਹਦੀ ਅਨੰਨ ਭਾਵ ਵਾਲੀ ਜਿਹੜੀ ਅਨੰਨ ਭਗਤ ਕਹਾਉਣ ਵਾਲੀ ਇੱਛਾ ਸੀ, ਸ਼ੰਕਾ ਸੀ, ਉਹ ਦੂਰ ਕਰਨੀ ਸੀ ਨਾ। ਉਹ ਦਿਨ ਆ ਗਿਆ, ਉਹਨੇ ਜਿਹੜਾ ਜੰਤਰੀ 'ਤੇ ਦੇਖਿਆ ਸੀ ਬੜਾ ਚੰਗਾ ਦਿਨ ਆ ਅਤੇ ਬੜਾ ਟਾਈਮ ਚੰਗਾ। ਉਸ ਟਾਈਮ ਆਪਣੇ ਲੜਕੇ ਨੂੰ ਕਹਿਣ ਲੱਗਿਆ ਵੀ ਚੱਲ ਤੂੰ ਅਤੇ, ਪਰ ਚੱਲਣ ਤੋਂ ਤੋਰਨ ਤੋਂ ਪਹਿਲਾਂ ਉਹਨੇ ਗਣੇਸ਼ ਨੂੰ ਵੀ ਮਨਾਇਆ, ਬੜਾ ਕੁਝ ਮਨਾਇਆ, ਇਤਿਹਾਸ 'ਚ ਕਥਨ ਹੈ। ਤੋਰਨ ਜੇ ਲੱਗਿਆ ਆਪਦੇ, ਕਿਉਂਕਿ ਆਪਦੀ ਮਨ 'ਚ ਹੀ ਸਾਰਾ ਕੁਝ ਲੱਗਿਆ ਨਾ, ਕਰਨ ਗੁਰੂ ਜਾਣ ਹੀ ਜਾਣ। ਅਤੇ ਜਦੋਂ ਐਸਾ ਕੁਝ ਕਰਕੇ ਲੜਕੇ ਨੂੰ ਤੋਰਨ ਲੱਗਿਆ ਅਤੇ ਤੋਰ ਦਿੱਤਾ, ਤੁਰ ਗਿਆ ਗਾਂ, ਰਸਤਾ ਥੋੜ੍ਹੀ ਦੂਰ ਨਾਲ ਤੋਰਨ ਗਿਆ ਅਤੇ ਗੁਰੂ ਕੇ ਸਿੱਖ ਵੀ ਦੇਖਦੇ ਪਏ ਨੇ, ਹਾਲੇ ਥੋੜ੍ਹੇ ਹੀ ਰਸਤੇ ਹੀ ਤੋਰਨ ਗਿਆ ਤਾਂ ਅੱਗੇ ਜਦੋਂ ਦੇਖਿਆ ਤਾਂ ਥੋੜ੍ਹੀ ਦੂਰੋਂ ਜਾ ਕੇ ਫਿਰ ਪੰਡਿਤ ਆਪਣੇ ਲੜਕੇ ਨੂੰ ਵੀ ਮੋੜ ਲਿਆਇਆ। ਸਤਿਗੁਰੂ ਸੱਚੇ ਪਾਤਸ਼ਾਹ ਤਾਂ ਜਾਣ ਹੀ ਜਾਣ ਸੀ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਅਤੇ ਮਹਾਰਾਜ ਦੇਖ ਪਏ, ਹੱਸ ਪਏ, ਗੁਰਸਿੱਖ ਕੋਲ ਬੈਠੇ ਨੇ ਅਤੇ ਹੱਸ ਕੇ ਗੁਰਦੇਵ ਕਹਿਣ ਲੱਗੇ ਪੰਡਿਤ ਜੀ ਕੀ ਗੱਲ, ਕਿੰਨੇ ਦਿਨਾਂ ਤੋਂ ਤੂੰ ਤਕਾਉਂਦਾ ਪਿਆ ਸੀ ਫਲਾਣੇ ਦਿਨ ਲੜਕੇ ਨੂੰ ਭੇਜਣਾ, ਤੋਰਨ ਗਿਆ ਸੀ, ਮੁੜ ਕਿਉਂ ਆਇਆ? ਹੱਥ ਜੋੜ ਕੇ ਕਹਿਣ ਲੱਗਿਆ ਮਹਾਰਾਜ ਅੱਗੇ ਖੋਤਾ ਆ ਗਿਆ ਅਤੇ ਉਹ ਅਪਸ਼ਗਨ ਹੋ ਗਿਆ, ਇਸ ਕਰਕੇ ਮੈਂ ਤਾਂ ਮੋੜ ਲਿਆਇਆ ਵੀ ਇਹ ਤਾਂ ਅਪਸ਼ਗਨ ਹੋ ਗਿਆ ਹੈ, ਫਿਰ ਦੁਬਾਰੇ ਮੈਂ ਦਿਨ ਕੋਈ ਕੱਢ ਕੇ ਚੰਗਾ ਸਮਾਂ ਵਿਚਾਰ ਕੇ ਫਿਰ ਤੋਰਾਂਗਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਪੰਡਿਤ ਜੀ ਆ ਜਾਓ ਬੈਠ ਜਾ। ਭਾਈ ਤੈਂ ਮਨ 'ਚ ਸ਼ੰਕਾ ਕੀਤੀ ਸੀ ਨਾ ਵੀ ਆ ਸਾਡੇ ਜੇ ਲਿਬਾਸ ਵਾਲੇ ਸਿੱਖ ਨੂੰ ਆਏ ਨੂੰ ਅਤੇ ਗੁਰੂ ਜੀ ਨੇ ਕਹਿ ਦਿੱਤਾ ਹੈ ਸਾਲੋ ਮੁਝ ਕੋ ਪਰਮ ਪਿਆਰਾ ਅਨੰਨ ਭਗਤ ਗੁਰਮੁਖੋਂ ਉਚਾਰਾ, ਤੈਂ ਮਨ ਵਿੱਚ ਸ਼ੰਕਾ ਕੀਤੀ ਸੀ ਮੈਨੂੰ ਅਨੰਨ ਭਗਤ ਕਿਉਂ ਨਹੀਂ ਕਿਹਾ, ਇੰਨੇ ਦਿਨ ਹੋ ਗਏ ਕਥਾ ਕਰਦੇ ਨੂੰ। ਭਾਈ ਤੂੰ ਅਨੰਨ ਭਗਤ ਨਹੀਂ ਹੈ, ਅਨੰਨ ਉਹ ਹੁੰਦਾ ਜਿਹਦਾ ਇੱਕ ਨਿੱਜਾ ਪੂਰਾ ਅਟਲ ਵਿਸ਼ਵਾਸ ਇੱਕ ਦੇ ਉੱਪਰ ਹੋਵੇ। ਤੇਰਾ ਤਾਂ ਕਾਸੇ 'ਤੇ ਵੀ ਭਰੋਸਾ ਨਹੀਂ, ਵਿਸ਼ਵਾਸ ਨਹੀਂ, ਨਾ ਤੇਰਾ ਆਪਦੇ ਗਣੇਸ਼ 'ਤੇ ਭਰੋਸਾ ਜਿਹਨੂੰ ਤੂੰ ਮਨਾਇਆ, ਨਾ ਤੇਰਾ ਆਪਦੀ ਜੰਤਰੀ ਪੱਤਰੀ 'ਤੇ ਭਰੋਸਾ। ਤੂੰ ਇੰਨੇ ਦਿਨ ਹੋ ਗਏ ਆਪਦੇ ਵੱਡ ਵੱਡ ਵੱਖਰੇ ਵੱਖਰੇ ਦੇਵਤਿਆਂ ਨੂੰ ਮਨਾਉਂਦਿਆਂ ਅਤੇ ਇੱਕ ਮਾੜਾ ਜਿਹਾ ਮਾਮੂਲੀ ਜਿਹਾ ਖੋਤਾ ਸਭ ਤੋਂ ਭੈੜਾ ਜਾਨਵਰ ਮੰਨਿਆ, ਉਹਨੇ ਹੀ ਤੇਰਾ ਤਾਂ ਸਾਰਾ ਕੁਝ ਫਤਿਹ ਕਰ ਦਿੱਤਾ, ਉਹ ਰੱਦ ਕਰ ਦਿੱਤਾ ਤੇਰਾ ਖੋਤੇ ਦੇ ਨਾਲ ਹੀ, ਮੂਹਰੋਂ ਦੇਖਣ ਤੋਂ ਹੀ ਤੂੰ ਤਾਂ ਵਾਪਸ ਮੁੜ ਆਇਆ ਹੈ। ਇਹ ਅਨੰਨ ਭਗਤ ਹੋਣ ਵਾਲੀਆਂ ਨਿਸ਼ਾਨੀਆਂ ਨੇ। ਅਨੰਨ ਭਗਤ ਕੌਣ ਹੁੰਦੇ ਆ? ਮੇਰੇ ਸਮਰੱਥ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ ਉਹ ਜਿਹੜੇ ਅਨੰਨ ਭਗਤ ਹੁੰਦੇ ਨਾ, ਨਿਚਲ ਨਿਚਾ ਨਿਤ ਕਰਤ ਅਰਦਾਸ, ਜਾਣਤ ਹੈ ਜਹ ਕਹਿ ਗੁਰ ਹੈ ਮਮ ਪਾਸ। ਗੁਰੂ ਕੇ ਸਿੱਖ ਤਾਂ ਜਦੋਂ ਗੁਰੂ ਅੱਗੇ ਅਰਦਾਸ ਕਰਦੇ ਨੇ ਨਾ, ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ, ਅਤੇ ਫਿਰ ਜਦੋਂ ਕਾਰਜ ਲਈ ਜਾਂਦੇ ਨੇ ਕਿਤੇ ਕੀਤਾ ਲੋੜੀਆ ਕੰਮ, ਸੋ ਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਫਿਰ ਗੁਰੂ ਜਾਂਦਾ ਵੀ ਹੈ, ਗੁਰਸਿੱਖ ਜਦੋਂ ਸਮਝਦੇ ਨਾ ਸਤਿਗੁਰ ਹੈ ਜਹ ਕਹਿ ਮਮ ਪਾਸ, ਫਿਰ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ, ਜੈ ਜੈ ਕਿਰਤ ਕਾਜ ਕਿਰਤ ਸੇਵਕ ਕੇ ਤਹਾਂ ਤਹਾਂ ਉੱਠ ਧਾਵੈ। ਗੁਰੂ ਭਾਈ ਅੰਗ ਸੰਗ ਹੋ ਕੇ ਆਪਣੇ ਸੇਵਕ ਦੇ ਕਾਰਜ ਰਾਸ ਵੀ ਕਰਦਾ, ਆ ਤੇਰੇ ਵਾਂਗ ਕੋਈ ਖੋਤਾ ਮੂਹਰੋਂ ਹਿਣਕ ਪਿਆ ਸਿੱਖ ਨਹੀਂ ਮੁੜਦਾ ਹੈ, ਉਹ ਫਿਰ ਜੇ ਮੁੜਨ ਵਾਲਾ ਉਹ ਅਨੰਨ ਭਗਤ ਨਹੀਂ ਕਹਾ ਸਕਦਾ, ਉਹ ਅਨੰਨ ਸਿੱਖ ਨਹੀਂ ਕਹਾ ਸਕਦਾ। ਗੁਰੂ ਕੇ ਸਿੱਖ ਤਾਂ ਇੱਕ ਨਿੱਚਾ ਪੂਰਨ ਰੱਖਦੇ ਨੇ। ਮਹਾਰਾਜ ਕਹਿੰਦੇ ਅਨੰਨ ਭਗਤ ਹੋਵਤ ਹੈ ਐਸੇ, ਜਹ ਕਹਿ ਜਾਣਤ ਹੈ ਗੁਰ ਵੈਸੇ। ਉਹ ਜਿੱਥੇ ਕਿੱਥੇ ਵੀ ਗੁਰੂ ਨੂੰ ਅੰਗ ਸੰਗ ਸਮਝਦੇ ਨੇ ਵੀ ਸਭ ਥਾਂ 'ਚ ਜੈ ਜੈ ਪੇਖੋਂ ਤਹਿ ਹਜ਼ੂਰ, ਦੂਰ ਕਤ ਹੂ ਨਾ ਜਾਈ ਰੱਬ ਰਹਿਆ ਸਰਵੱਤਰ ਮੈਂ, ਮਨ ਸਦਾ ਧਿਆਈ। ਅੱਗੋਂ ਪੰਡਿਤ ਫਿਰ ਕਹਿ ਬੈਠਾ, ਕਹਿਣ ਲੱਗਿਆ ਜੀ ਤੁਸੀਂ ਕੋਈ ਦਿਨ ਨਹੀਂ ਵਿਚਾਰਦੇ, ਤੁਹਾਡੇ ਸਿੱਖ ਕੋਈ ਸੋਚ ਨਹੀਂ ਕਰਦੇ ਇਸ ਤਰ੍ਹਾਂ ਦੀ? ਮਹਾਰਾਜ ਕਹਿੰਦੇ ਨਹੀਂ ਕਰਦੇ। ਮਹਾਰਾਜ ਕਹਿੰਦੇ ਵਿਖਾ ਦਈਏ? ਕਹਿੰਦਾ ਜੀ ਵਿਖਾਓ। ਮੇਰੇ ਸਮਰੱਥ ਗੁਰੂ ਨੇ ਭਾਈ ਪੈੜੇ ਨੂੰ ਹੁਕਮ ਕੀਤਾ। ਮਹਾਰਾਜ ਕਹਿੰਦੇ ਆ ਭਾਈ ਸੰਗਲਾ ਦੀਪ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਉਹ ਸਿਵਨਾਵ ਰਾਜੇ ਨੂੰ ਗੁਰਦੇਵ ਤਾਰਨ ਗਏ ਸੀ ਤੇ ਉੱਥੇ ਉਹਨੂੰ ਸਿੱਖਿਆ ਦਿੰਦਿਆਂ ਇੱਕ ਪ੍ਰਾਣ ਸੰਗਲੀ ਗ੍ਰੰਥ ਹੈ, ਭਾਈ ਪੈੜੇ ਜਾ ਤੂੰ ਉੱਥੋਂ ਲੈ ਕੇ ਆ। ਉਹਦੇ ਵਿੱਚੋਂ ਦੇਖਣੇ ਆ ਜੋ ਜੋ ਗੁਰੂ ਕੀ ਅਸਲ ਰੂਪ ਵਿੱਚ ਰਚਨਾ ਹੋਵੇਗੀ, ਤੂੰ ਲੈ ਕੇ ਆ। ਭਾਈ ਪੈੜਾ ਉੱਠਿਆ, ਮੇਰੇ ਸਮਰੱਥ ਗੁਰੂ ਦੇ ਅੱਗੇ ਇੱਕ ਸਿੱਖ ਨੇ ਆ ਕੇ ਮੱਥਾ ਟੇਕਿਆ ਸੀ 5 ਪੈਸੇ। ਉਸੇ ਵੇਲੇ ਹਜ਼ੂਰ ਨੇ ਆਪਣੇ ਮੁਬਾਰਕ ਕਰ ਕਮਲ ਨਾਲ ਚੁੱਕ ਕੇ ਉਹ 5 ਪੈਸੇ ਭਾਈ ਪੈੜੇ ਦੇ ਹੱਥ ਉੱਪਰ ਰੱਖ ਦਿੱਤੇ। ਤੇ ਹੁਣ ਸੰਗਲਾ ਦੀਪ ਕਿੱਥੇ ਹੈ? ਤੇ ਗੁਰਸਿੱਖ ਨੇ ਉਸੇ ਵੇਲੇ ਹੱਥ ਜੋੜ ਨੇਤਰਾਂ ਚੋਂ ਹੰਝੂ ਵਹਾ ਕੇ ਅਰਦਾਸ ਕੀਤੀ ਭਿੱਜ ਕੇ ਵੀ ਮਹਾਰਾਜ, ਨਾ ਰਸਤੇ ਦਾ ਪਤਾ ਹੈ ਨਾ ਗਏ ਹਾਂ, ਪਰ ਹੁਣ ਅੰਗ ਸੰਗ ਤੁਸੀਂ ਸਹਾਇਤਾ ਕਰਨੀ ਆ। ਤੇ ਗੁਰੂ ਨੇ ਕਿਰਪਾ ਕੀਤੀ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਗੁਰੂ ਕਾ ਸਿੱਖ ਚੱਲ ਗਿਆ, ਜਾਂਦਾ ਰਸਤਾ ਤੈਅ ਕਰਦਿਆਂ ਹੋਇਆ ਆਖਰ ਉੱਥੇ ਵੀ ਪੁੱਜਿਆ। ਉੱਥੋਂ ਪ੍ਰਾਣ ਸੰਗਲੀ ਵੀ ਲੈ ਆਉਂਦੀ ਤੇ ਗੁਰੂ ਕੀ ਹਜ਼ੂਰੀ 'ਚ ਵੀ ਪੁੱਜ ਗਿਆ ਵਾਪਸ ਲੈ ਕੇ। ਤੇ ਮਹਾਰਾਜ ਨੇ ਸਭ ਕੁਝ ਉਸ ਪੰਡਿਤ ਦੇ ਹਾਲੇ ਵੀ ਦੁਬਾਰਾ ਦਿਨ ਤੇ ਟੇਵੇ ਪੂਰੇ ਸਹੀ ਨਹੀਂ ਹੋਇਆ ਆਪਣੇ ਲੜਕੇ ਨੂੰ ਤੋਰਨ ਲਈ, ਉਹਦਾ ਫਿਰ ਵੀ ਟਾਈਮ ਨਹੀਂ ਪੂਰਾ ਹੋਇਆ ਤੇ ਗੁਰੂ ਕਾ ਸਿੱਖ ਪ੍ਰਾਣ ਸੰਗਲੀ ਲੈ ਕੇ ਵੀ ਸੰਗਲਾ ਦੀਪ ਤੋਂ ਆ ਗਿਆ ਵਾਪਸ। ਮਹਾਰਾਜ ਕਹਿੰਦੇ, ਪੰਡਿਤ ਜੀ, ਗੁਰੂ ਕੇ ਸਿੱਖਾਂ ਦੇ ਮਨ ਅੰਦਰ ਐਸਾ ਭਰੋਸਾ ਹੈ, ਤੁਸੀਂ ਦੇਵਤਿਆਂ ਨੂੰ ਮੰਨਦੇ ਹੋ, ਆ ਪੱਤਰੀਆਂ ਨੂੰ ਵੇਖਦੇ ਹੋ, ਤੁਹਾਡਾ ਯਕੀਨ ਨਹੀਂ ਹੈ। ਗੁਰੂ ਕੇ ਸਿੱਖਾਂ ਦਾ ਗੁਰੂ ਦੇ ਉੱਤੇ ਇੱਕ ਅਕਾਲ ਪੁਰਖ ਤੇ ਪੂਰਨ ਭਰੋਸਾ ਹੈ। ਤੋ ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਸਹਿਜ ਨਾ ਲਾਗੋ ਭਾਉ, ਉਸ ਨੂੰ ਸੁੱਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾਓ। ਲੋੜ ਹੈ ਮਨ ਦੇ ਅੰਦਰ ਪੂਰਨ ਅਟਲ ਸ਼ਰਧਾ ਗੁਰੂ ਦੇ ਉੱਤੇ ਸਾਨੂੰ ਹੋਣ ਦੀ। ਸ਼ਰਧਾ ਭਾਵਨਾ ਜੇ ਹੋਵੇਗੀ ਫਿਰ ਸਾਡਾ ਆਉਣਾ ਵੀ ਸਫਲਾ, ਫਿਰ ਬਾਣੀ ਪੜ੍ਹਨੀ ਵੀ ਸਫਲੀ, ਬਾਣੀ ਸੁਣਨੀ ਵੀ ਸਫਲੀ, ਵਿਚਾਰ ਸੁਣਨੀ ਵੀ ਸਫਲੀ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਕਹਿੰਦੇ ਹਨ, ਭਾਈ ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀ। ਜਿਨ੍ਹਾਂ ਦੇ ਅੰਦਰ ਅਗਿਆਨਤਾ ਦਾ ਅੰਧੇਰਾ, ਮਤ ਹੌਲੀ ਹੋ ਗਈ, ਅੰਧੇਰੇ ਕਰਕੇ ਬੁੱਧੀ ਮਲੀਨ ਹੈ, ਮਹਾਰਾਜ ਕਹਿੰਦੇ ਉਹਨਾਂ ਨੂੰ ਗੁਰੂ ਤੇ ਪ੍ਰਤੀਤ ਨਹੀਂ ਆਈ ਹੈ।
ਅੰਦਰ ਕਪਟ ਸਭ ਕਪਟੋ ਕਰ ਜਾਣਾ,
ਉਹਨਾਂ ਦੇ ਅੰਦਰ ਕਪਟ ਹੈ, ਅਗਿਆਨਤਾ ਦੇ ਅੰਧੇਰੇ ਚ ਨਗੁਰਿਆਂ ਦੇ ਮਨ ਅੰਦਰ ਜਿਹੜੇ ਅਗਿਆਨਤਾ ਦੇ ਅੰਧੇਰੇ ਚ ਘਿਰੇ ਨੇ, ਛਲ ਹੈ, ਫਰੇਬ ਹੈ, ਤੇ ਫਿਰ ਸਭ ਕਪਟੋ ਕਰ ਜਾਣਾ। ਆਪ ਤਾਂ ਛਲੀਆ, ਦੂਜੇ ਨੂੰ ਵੀ ਛਲੀਆ ਹੀ ਸਮਝਦਾ, ਕਿਉਂਕਿ ਜਿਹੜਾ ਆਪ ਚੋਰ ਆ ਨਾ ਉਹਨੂੰ ਸਾਰੇ ਚੋਰ ਹੀ ਦਿਸਦੇ ਨੇ। ਜਿਵੇਂ ਮੇਰੇ ਗੁਰੂ ਜੀ ਦੇ ਬੋਲ ਨੇ, ਸੁਖੀਏ ਕੋ ਪੇਖਾ ਸਭ ਸੁਖੀਆ, ਰੋਗੀ ਕਾ ਭਾਣਾ ਸਭ ਰੋਗੀ। ਜਿਹੜਾ ਆਪ ਦੁਖਿਆਰਾ ਉਹਨੂੰ ਤਾਂ ਸਾਰੇ ਦੁਖੀ ਪ੍ਰਤੀਤ ਹੁੰਦੇ ਨੇ, ਜਿਹੜਾ ਸੁਖੀ ਆ ਉਹਨੂੰ ਸੁਖੀ, ਜਿਹੜਾ ਕੋਈ ਚੋਰ ਆ ਉਹਨੂੰ ਚੋਰ ਹੀ ਦਿਸਦੇ ਨੇ। ਮਹਾਰਾਜ ਕਹਿੰਦੇ ਉਹ ਆਪ ਕਪਟੀਆ ਹੈ, ਕਪਟੋ ਕਰ ਜਾਣਾ, ਦੂਜਿਆਂ ਨੂੰ ਵੀ ਉਹ ਛਲੀਆ ਹੀ ਸਮਝਦਾ ਹੈ। ਤੇ ਫਿਰ ਕਪਟੇ ਕਪਟ ਖਪਾਹੀ, ਆਪ ਖਪਦੇ ਨੇ ਤੇ ਹੋਰਾਂ ਨੂੰ ਨਾਲ ਖਪਾਉਂਦੇ ਹਨ।
ਗੁਰ ਕਾ ਭਾਣਾ ਚਿੱਤ ਨਾ ਆਵੇ,
ਉਹਨਾਂ ਦੇ ਮਨ ਅੰਦਰ ਗੁਰੂ ਕਾ ਭਾਣਾ ਯਾਦ ਹੀ ਨਹੀਂ ਆਇਆ। ਗੁਰੂ ਦਾ ਭਾਣਾ, ਗੁਰੂ ਦੀ ਰਜਾ, ਗੁਰੂ ਦਾ ਹੁਕਮ, ਗੁਰਦੇਵ ਗੁਰੂ ਅਮਰਦਾਸ ਜੀ ਦੇ ਪਾਵਨ ਬੋਲ ਨੇ ਨਾ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣਾ ਭਾਣਾ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਸਤਿਗੁਰ ਕਾ ਭਾਣਾ ਚਿੱਤ ਨਾ ਆਵੇ, ਗੁਰੂ ਦਾ ਹੁਕਮ, ਗੁਰੂ ਦੀ ਰਜਾ, ਗੁਰੂ ਦਾ ਭਾਣਾ ਉਹਨਾਂ ਨੂੰ ਯਾਦ ਨਹੀਂ ਆਉਂਦਾ ਹੈ। ਅਸਲ ਉਹੀ ਗੁਰੂ ਦਾ ਸਿੱਖ ਹੈ ਜਿਹੜਾ ਗੁਰੂ ਦੀ ਰਜਾ, ਗੁਰੂ ਦੇ ਭਾਣੇ 'ਚ ਹੈ। ਜਿਹਨੇ ਗੁਰੂ ਦੇ ਰਜਾ, ਗੁਰੂ ਦੇ ਭਾਣੇ 'ਚ ਨਹੀਂ ਢਲਣਾ ਕੀਤਾ, ਉਹ ਤੇ ਬਖਸ਼ਿਸ਼ ਨਹੀਂ। ਹਜ਼ੂਰ ਦੇ ਬਾਣੀ 'ਚ ਬੋਲ ਨੇ, ਰੂਪ ਬੰਦ ਸੋ ਚਤਰ ਸਿਆਣਾ, ਜੇਨ ਜਨ ਮਾਨਿਆ ਪ੍ਰਭ ਕਾ ਭਾਣਾ। ਮਹਾਰਾਜ ਕਹਿੰਦੇ ਉਹ ਸਭ ਤੋਂ ਸੋਹਣਾ ਰੂਪਵੰਤ ਹੈ, ਉਹ ਚਤਰ ਹੈ, ਉਹ ਸਭ ਤੋਂ ਅਕਲਵੰਦ, ਬੜਾ ਸਿਆਣਾ ਉਹ ਹੈ ਜਿਸ ਸੇਵਕ ਨੇ ਮਾਲਕ ਦੇ ਭਾਣੇ ਨੂੰ ਮੰਨ ਲਿਆ। ਇੱਕ ਵਾਰ ਤੀਸਰੇ ਗੁਰਦੇਵ ਗੁਰੂ ਅਮਰਦਾਸ ਦੀ ਹਜ਼ੂਰੀ 'ਚ ਆਏ ਨੇ ਚੱਲ ਕੇ ਸੇਵਕ, ਹਜ਼ੂਰ ਤੋਂ ਪੁੱਛਿਆ, ਮਹਾਰਾਜ ਤੁਹਾਨੂੰ ਕੌਣ ਸਭ ਤੋਂ ਪਿਆਰੇ ਲੱਗਦੇ ਆ? ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਗੁਰ ਕੇ ਵਚਨ ਜਿਨ ਦ੍ਰਿੜ ਕਰ ਮਾਨੇ, ਸੋ ਮਮ ਪਿਆਰੋ ਸਿੱਖ ਮਹਾਨੇ। ਗੁਰੂ ਅਮਰਦਾਸ ਜੀ ਕਹਿੰਦੇ, ਗੁਰਸਿੱਖੋ, ਜਿਨ੍ਹਾਂ ਸਿੱਖਾਂ ਨੇ ਭਾਈ ਗੁਰੂ ਕੇ ਵਚਨਾਂ ਨੂੰ ਅੰਦਰ ਦ੍ਰਿੜ ਕਰਕੇ ਧਾਰਨ ਕਰ ਲਿਆ, ਉਹ ਫਿਰ ਪਰਮੇਸ਼ਰ ਕੋ ਭਾਣਾ ਮਨ ਹੈ, ਨਹੀਂ ਦੋਸ ਪ੍ਰਭ ਮੈਂ ਕਵ ਠਾਨਿਆ। ਉਹ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ, ਉਹ ਕਦੇ ਵਾਹਿਗੁਰੂ ਚ ਦੋਸ ਨਹੀਂ ਆਰੋਪਦੇ, ਉਹਦੀ ਰਜਾ ਚ, ਉਹਦੇ ਭਾਣੇ ਚ, ਉਹਦੇ ਹੁਕਮ ਚ ਚੱਲਦੇ ਨੇ। ਆਛੋ ਜਾਨ ਮੁੱਦਤ ਚਿੱਤ ਰਹਿ, ਤਨ ਹੰਤ ਕਹੋ ਨਿਤ ਪ੍ਰਤ ਦਹੈ। ਉਹ ਸਭ ਕੁਝ ਵਾਹਿਗੁਰੂ ਦਾ ਕੀਤਾ ਚੰਗਾ ਸਮਝਦੇ ਨੇ, ਪ੍ਰਸੰਨ ਰਹਿੰਦੇ ਨੇ। ਉਹ ਹਮੇਸ਼ਾ ਹੰਕਾਰ ਨੂੰ ਤਿਆਗਦੇ ਨੇ, ਨਿਮਰਤਾ ਵਿੱਚ ਢਲਦੇ ਹਨ। ਸੋ ਸਤਿਗੁਰੂ ਜੀ ਕਹਿੰਦੇ ਨੇ, ਸਤਿਗੁਰ ਕਾ ਭਾਣਾ ਚਿੱਤ ਨਾ ਆਵੈ। ਐਸੇ ਛਲੀਏ ਮਨੁੱਖ ਨੇ ਜਿਹੜੇ ਗੁਰੂ ਦੀ ਰਜਾ, ਗੁਰੂ ਦਾ ਹੁਕਮ ਉਹਨਾਂ ਨੂੰ ਯਾਦ ਨਹੀਂ ਆਉਂਦਾ ਹੈ।
ਆਪਣੇ ਸਵਾਏ ਫਿਰਾਹੀ,
ਆਪਣੇ ਸਵਾਏ ਪ੍ਰਯੋਜਨ ਨਿਚ ਮਤਬਲ ਵਿੱਚ ਹੀ, ਆਪਣੇ ਸਵਾਰਥ ਵਿੱਚ ਹੀ ਉਹ ਫਿਰਦੇ ਹਨ।
ਕਿਰਪਾ ਕਰੇ ਜੇ ਆਪਣੀ,
ਜਿਨ੍ਹਾਂ ਤੇ ਮਾਲਕ ਆਪਣੀ ਕਿਰਪਾ ਬਖਸ਼ਿਸ਼ ਕਰ ਦਿੰਦਾ ਹੈ।
ਨਾਨਕ ਸ਼ਬਦ ਸਮਾ,
ਹਜ਼ੂਰ ਉਚਾਰਨ ਕਰਦੇ ਨੇ ਭਾਈ, ਉਹ ਗੁਰੂ ਦੇ ਸ਼ਬਦ ਵਿੱਚ ਸਮਾ ਜਾਂਦਾ ਹੈ, ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਢਾਲ ਲੈਂਦਾ ਹੈ।
ਮਹੱਲਾ ਚੌਥਾ,
ਅੱਗੇ ਫੇਰ ਚੌਥੇ ਗੁਰਦੇਵ ਅਗਲੇ ਸਲੋਕ ਵਿੱਚ ਬਖਸ਼ਿਸ਼ ਕਰਦੇ ਹਨ।
ਮਨਮੁਖ ਮਾਇਆ ਮੋਹੇ ਵਿਆਪੇ,
ਮਨਮੁਖ ਮਾਇਆ ਦੇ ਮੋਹ ਵਿੱਚ ਖਚਿਤ ਹੋ ਰਹੇ ਹਨ।
ਦੂਜੈ ਭਾਏ ਮਨੁਆ ਥਿਰ ਨਾਹੇ,
ਦੂਜੈ ਭਾਏ ਦਵੈਤ ਭਾਵ ਵਿੱਚ ਲੱਗੇ ਹੋਏ ਨੇ, ਦੁਵਿਧਾ ਚ ਹੋਣ ਕਰਕੇ, ਦਵੈਤ ਭਾਵ ਚ ਹੋਣ ਕਰਕੇ ਉਹਨਾਂ ਦਾ ਮਨੁਆ ਥਿਰ ਨਾਹੇ, ਮਨ ਨਹੀਂ ਟਿਕਦਾ ਹੈ।
ਅੰਨ ਦਿਨ ਜਲਤ ਰਹੇ ਦਿਨ ਰਾਤੀ,
ਉਹ ਤ੍ਰਿਸ਼ਨਾ ਦੀ ਅਗਨੀ ਦੇ ਅੰਦਰ ਦਿਨ ਰਾਤ ਸੜਦੇ ਰਹਿੰਦੇ ਹਨ।
ਹਉਮੈ ਖਪਹਿ ਖਪਾਹੇ,
ਹਉਮੈ ਦੇ ਵਿੱਚ ਆਪ ਖਪਦੇ ਨੇ, ਦੁਖੀ ਹੁੰਦੇ ਨੇ, ਹੋਰਾਂ ਨੂੰ ਦੁਖੀ ਕਰਦੇ ਖਪਾਉਂਦੇ ਹਨ।
ਅੰਤਰ ਲੋਭ ਮਹਾ ਗੁਬਾਰਾ,
ਉਹਨਾਂ ਦੇ ਅੰਦਰ ਲੋਭ ਦਾ ਮਹਾ ਗੁਬਾਰ ਅੰਧੇਰਾ ਹੈ।
ਤਿੰਨ ਕੈ ਨਿਕਟ ਨਾ ਕੋਈ ਜਾਹੇ,
ਉਹਨਾਂ ਦੇ ਕੋਲ ਲੋਭੀਆਂ ਦੇ ਕੋਲੇ ਜਿਹਨਾਂ ਤੇ ਗੁਰੂ ਦੀ ਕਿਰਪਾ, ਉਹ ਨਹੀਂ ਉਹਨਾਂ ਦੇ ਕੋਲੇ ਕੋਈ ਜਾਂਦੇ, ਕਿਉਂਕਿ ਲੋਭੀ ਕਾ ਵਿਸਾਹੋ ਨਾ ਕੀਜੈ ਜੇ ਕਾ ਪਾਰ ਵਸਾਏ। ਗੁਰੂ ਦਾ ਹੁਕਮ ਹੈ, ਲੋਭੀ ਦੇ ਕੋਲੇ ਕਦੇ ਜਾਓ ਨਾ, ਕਦੇ ਲੋਭੀ ਤੇ ਭਰੋਸਾ ਨਾ ਕਰੋ, ਕਿਉਂਕਿ ਲੋਭੀ ਮਨੁੱਖ ਜਿਹੜਾ ਹੈ ਗੁਰਬਾਣੀ ਚ ਉਹਨੂੰ ਹਲਕੇ ਕੁੱਤੇ ਦੇ ਨਾਲ ਤੁਲਤਾ ਦਿੱਤੀ ਆ। ਜਿਵੇਂ ਜਦੋਂ ਕੁੱਤੇ ਨੂੰ ਹਲਕਾ ਹੋ ਜੇ ਨਾ, ਭਾਵੇਂ ਮਾਲਕ ਦਾ ਰੱਖਿਆ ਹੀ ਹੋਵੇ, ਤੇ ਪਹਿਲਾਂ ਤਾਂ ਵਫਾਦਾਰੀ ਕਰਦਾ ਨਾ ਮਾਲਕ ਦੀ, ਘਰ ਦੀ ਰਾਖੀ ਕਰਦਾ, ਜਦੋਂ ਹਲਕਾ ਹੋ ਗਿਆ ਫਿਰ ਸਭ ਤੋਂ ਪਹਿਲਾਂ ਆਪਣੇ ਨੂੰ ਹੀ ਵੜਦਾ। ਉਹ ਜਿਹੜਾ ਲੋਭੀ ਆ ਉਹ ਮਨੁੱਖ ਐਸਾ ਹੀ ਆ, ਉਹ ਨਹੀਂ ਆਪਣਾ ਤੇ ਪਰਾਇਆ ਵੇਖਦਾ, ਉਹ ਨਹੀਂ ਦੇਖਦਾ ਵੀ ਆ ਮੇਰੀ ਭੈਣ ਆ, ਆ ਮੇਰਾ ਭਰਾ ਆ, ਮੇਰੀ ਮਾਂ ਆ, ਮੇਰਾ ਬਾਪ ਆ। ਉਹ ਲੋਭੀ ਨੇ ਆਪਣਾ ਸਵਾਰਥ ਪੂਰਾ ਕਰਨਾ। ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਤਿਨਕਾ ਕੋਈ ਨਿਕਟ ਨਾ ਜਾਹੇ, ਜਿਨ੍ਹਾਂ ਨੂੰ ਸਮਝ ਆ ਐਸਿਆਂ ਦੇ ਕੋਲ ਉਹ ਨਹੀਂ ਜਾਂਦੇ ਹਨ।
ਆਪ ਦੁਖੀ ਸੁਖ ਕਬਹੂ ਨਾ ਪਾਵੇ,
ਕਿਉਂਕਿ ਜਿਹੜੇ ਐਸੇ ਲੋਭੀ ਸਵਾਰਥੀ ਲੋਕ ਨੇ ਉਹ ਆਪ ਦੁੱਖ ਚ ਘਿਰੇ ਨੇ, ਕਦੇ ਸੁਖ ਨਹੀਂ ਪ੍ਰਾਪਤ ਉਹਨਾਂ ਨੂੰ ਹੁੰਦਾ।
ਜਨਮ ਮਰਹਿ ਮਰ ਜਾਹੇ,
ਵਾਰ ਵਾਰ ਉਹ ਜਨਮਦੇ ਮਰਦੇ ਰਹਿੰਦੇ ਨੇ, ਜੰਮਦੇ ਨੇ ਮਰਦੇ ਨੇ, ਮਰਦੇ ਨੇ ਜੰਮਦੇ ਹਨ।
ਨਾਨਕ ਬਖਸ਼ ਲਏ ਪ੍ਰਭ ਸਾਚਾ,
ਉਹ ਸੱਚਾ ਵਾਹਿਗੁਰੂ ਜੀ ਦੇ ਤੇ ਕਿਰਪਾ ਕਰਕੇ ਜਿਸ ਨੂੰ ਬਖਸ਼ ਲੈਂਦਾ ਹੈ।
ਜੇ ਗੁਰ ਚਰਨੀ ਚਿਤ ਲਾਹੇ,
ਕਦੋਂ ਬਖਸ਼ਦਾ ਹੈ ਉਹ? ਜੇ ਗੁਰ ਚਰਨੀ ਚਿਤ ਲਾਹੇ, ਜੇ ਮਨੁੱਖ ਗੁਰੂ ਦੇ ਚਰਨਾਂ ਨਾਲ ਜੁੜ ਜਾਵੇ। ਜਿਹੜੇ ਗੁਰੂ ਨਾਲ ਜੁੜ ਜਾਂਦੇ ਨੇ, ਰੰਭ ਵਿੱਚ ਜੋ ਵਿਚਾਰ ਆਈ ਹੈ, ਜਿਹਨਾਂ ਦੇ ਮਨ ਅੰਦਰ ਪੂਰਨ ਭਰੋਸਾ ਸਰਧਾ ਗੁਰੂ ਤੇ ਹੋ ਆਈ, ਗੁਰੂ ਉਹਨਾਂ ਨੂੰ ਕਿਰਪਾ ਕਰਕੇ ਆਪ ਹੀ ਮਾਲਕ ਸੱਚਾ ਬਖਸ਼ ਲੈਂਦਾ ਹੈ।
ਪੌੜੀ ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ,
ਧੰਨ ਗੁਰੂ ਪਾਤਸ਼ਾਹ ਜੀ ਅੱਗੇ ਪੌੜੀ ਅੰਦਰ ਕਿਰਪਾ ਕਰਦੇ ਨੇ ਮਾਲਕ, ਕਹਿੰਦੇ ਭਾਈ ਕੋਈ ਲਿਬਾਸ ਧਾਰਿਆ ਸੰਤ ਨਹੀਂ ਬਣਿਆ ਜਾਣਾ, ਜਾਂ ਕਹਾਇਆ ਵੀ ਮੈਂ ਵੱਡਾ ਅਸਲ ਭਗਤ ਆ, ਇਉਂ ਭਗਤ ਨਹੀਂ ਬਣਿਆ ਜਾਣਾ। ਸੰਤ ਭਗਤ ਪ੍ਰਵਾਨ ਜੋ ਪ੍ਰਭ ਪਾਇਆ, ਜਿਹੜਾ ਵਾਹਿਗੁਰੂ ਨੂੰ ਚੰਗਾ ਲੱਗ ਗਿਆ ਉਹ ਪ੍ਰਮਾਣਿਕ ਹੈ, ਉਹ ਸੰਤ, ਉਹ ਭਗਤ। ਨਹੀਂ ਤਾਂ ਹੁਣ ਚੰਗਾ ਭਗਤ ਤਾਂ ਕਾਨਾ ਬਥੇਰਾ ਕਾ ਹੁੰਦਾ ਸੀ। ਜਿਹੜੇ ਬਨੌਟੀ ਭਗਤ ਗੁਰੂ ਅਰਜਨ ਦੇਵ ਜੀ ਕੋਲ ਆਏ, ਕਾਨਾ ਸੱਜੂ ਪੀਲੋ ਸਾਹ ਹੁਸੈਨ, ਉਹ ਆਪਣੇ ਆਪ ਨੂੰ ਅਸਲ ਭਗਤ ਕਹਾਉਂਦੇ ਸੀ, ਪਰ ਉਹ ਮਾਲਕ ਨੂੰ ਨਹੀਂ ਪਾਏ ਹਨ, ਅਸਲ ਹੈ ਨਹੀਂ ਸੀ, ਬਨੌਟੀ ਸਨ ਉਹ। ਸੰਤ ਵੀ ਉਹੀ ਅਸਲ ਹੈ ਜਿਹੜਾ ਮਾਲਕ ਨੂੰ ਪਾ ਗਿਆ। ਹੁਣ ਮਾਲਕ ਨੂੰ ਕੌਣ ਪਾਉਂਦਾ? ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇ ਨਾਨਕਾ ਪੂਰਨ ਸੋਈ। ਸੰਤ ਅੰਦਰ ਜਿਹਦੇ ਆਉਂਦੇ ਜਾਂਦੇ ਸਵਾਸ ਵਿੱਚ ਸਿਮਰਨ ਚੱਲਦਾ, ਜਿਹਨੂੰ ਕਦੇ ਸੁੱਤਿਆਂ ਪਿਆਂ ਵੀ ਨਾਮ ਬਾਣੀ ਭੁੱਲਦੀ ਨਹੀਂ ਹੈ, ਉਹ ਐਸਾ ਪ੍ਰਭੂ ਦਾ ਪਿਆਰਾ ਸੰਤ ਹੈ। ਉਹ ਤਾਂ ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਣਾ, ਸੰਤ ਹਮਾਰੀ ਓਟ ਸਤਾਨੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸਿਉਂ ਬਣ ਆਈ, ਪੂਰਵ ਲਿਖਿਆ ਪਾਈ, ਇਹੋ ਮਨ ਤੇਰਾ ਭਾਈ, ਸੰਤਨ ਸਿਉਂ ਮੇਰੀ ਲੇਵਾ ਦੇਵੀ, ਸੰਤਨ ਸਿਉਂ ਵਿਵਹਾਰਾ, ਸੰਤਨ ਸਿਉਂ ਹਮ ਲਾਹਾ ਖਾਟਿਆ, ਹਰ ਭਗਤ ਭਰੇ ਭੰਡਾਰਾ, ਸੰਤਨ ਮੁਖ ਪੂੰਜੀ ਸੌਂਪੀ, ਤੋਂ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਵ ਕਹਾਂ ਕਰੇ ਗਜੋ ਫਾਟਿਓ ਸਗਲੋ ਲੇਖਾ, ਮਹਾ ਆਨੰਦ ਭੈ ਸੁਖ ਪਾਇਆ, ਸੰਤਨ ਕਹਿ ਪ੍ਰਸਾਦੇ, ਕਹੋ ਨਾਨਕ ਹਰ ਸਿਉ ਮਨ ਮਾਨਿਆ, ਰੰਗ ਰਤੇ ਬਿਸਮਾਦੇ। ਉਹ ਹੈ ਸੰਤ ਭਗਤ ਤੇਰੋ, ਜਨ ਰਾਮ ਰਸਾਇਣ ਮਾਤਾ, ਪ੍ਰੇਮ ਰਸਾ ਨਿਧ ਜਾ ਕੋ ਉਪਜੀ, ਛੋੜ ਨਾ ਕਥੂ ਜਾਤਾ, ਬੈਠਤ ਹਰ ਹਰ ਸੋਭਤ ਹਰ, ਹਰ ਰਸ ਭੋਜਨ ਖਾਤਾ, ਅੱਠਸਠ ਤੀਰਥ ਮੱਜਨ ਕੀਨੋ, ਸਾਧੂ ਧੂਰੀ ਨਾਤਾ। ਐਸਾ ਜਿਹੜਾ ਹੈ ਪ੍ਰਭੂ ਦਾ ਪਿਆਰਾ, ਰੰਗ ਰਤੜਾ ਨਾਮ ਬਾਣੀ ਦਾ ਰਸੀਆ, ਐਸਾ ਜਿਹੜਾ ਹੈ ਉਹ ਮਾਲਕ ਨੂੰ ਪਾਉਂਦਾ। ਮਹਾਰਾਜ ਕਹਿੰਦੇ ਸੰਤ ਭਗਤ ਪ੍ਰਵਾਨ, ਜੋ ਪ੍ਰਭ ਭਾਇਆ ਭਾਈ, ਜਿਹਦੀ ਕਾਲ ਵਾਹਿਗੁਰੂ ਨੂੰ ਭਾ ਗਈ, ਉਹੀ ਪ੍ਰਵਾਨਿਕ ਹੈ, ਅਸਲ ਉਹੀ ਸੰਤ ਹੈ, ਉਹੀ ਭਗਤ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਆਪਾਂ ਪੜ੍ਹਦੇ ਹਾਂ ਹਰ ਰੋਜ਼, ਆਸਾ ਜੀ ਕੀ ਵਾਰ ਚ ਸੁਣਦੇ ਵੀ ਹਾਂ ਪੌੜੀ ਅੰਦਰ, ਭਗਤ ਤੇਰਾ ਮਨ ਭਾਮ ਦੇ ਦਰ ਸੋਹੇ ਨਕੀਰਤ ਗਾਮ ਦੇ। ਉਹ ਭਗਤ ਨੇ, ਉਹ ਮਾਲਕ ਨੂੰ ਚੰਗੇ ਲੱਗਦੇ ਨੇ, ਜਿਹੜੇ ਵਾਹਿਗੁਰੂ ਦੇ ਸਨਮੁਖ ਹੋ ਕੇ ਵਾਹਿਗੁਰੂ ਦੀ ਕੀਰਤੀ ਵਿੱਚ ਭਿੱਜੇ, ਵਾਹਿਗੁਰੂ ਦਾ ਜਸ ਗਾਉਂਦੇ ਹਨ। ਮਹਾਰਾਜ ਕਹਿੰਦੇ ਭਗਤ ਤੇਰਾ ਮਨ ਭਾਮ ਦੇ ਦਰ ਸੋਹੇ ਨਕੀਰਤ ਗਾਮ ਦੇ, ਪਰ ਨਾਨਕ ਕਰਮਾਂ ਬਾਹਰੇ ਦਰ ਢੋ ਨਾ ਲਹਿਣੀ ਧਾਮ ਦੇ। ਉਹ ਐਸੇ ਜਿਹੜੇ ਹਨ ਸੰਤ ਹਨ, ਜਿਹੜੇ ਮਾਲਕ ਨੂੰ ਭਾ ਗਏ, ਸੰਤ ਭਗਤ ਪ੍ਰਵਾਨ, ਜੋ ਪ੍ਰਭ ਭਾਇਆ, ਜੋ ਮਾਲਕ ਨੂੰ ਚੰਗਾ ਲੱਗ ਗਿਆ ਹੈ।
ਵਿਚੱਖਣ ਜਨਤਾ,
ਉਹ ਚੰਗੇ ਜੀ ਹਨ ਭਾਈ, ਉਹ ਚਤਰ ਹਨ, ਉਹ ਸਿਆਣੇ ਹਨ, ਬੇ ਵਿਸ਼ੇਸ਼ ਕਰਕੇ ਜਿਨ੍ਹਾਂ ਦੇ ਐਸੇ ਚਕਸ਼ ਨੇਤਰ ਗਿਆਨ ਵੈਰਾਗ ਰੂਪੀ, ਜਿਨ੍ਹਾਂ ਦੀਆਂ ਅੱਖਾਂ ਹਨ,
ਜਿਨ੍ਹਾਂ ਹਰ ਧਿਆਇਆ,
ਜਿਨ੍ਹਾਂ ਨੇ ਵਾਹਿਗੁਰੂ ਜੀ ਨੂੰ ਧਿਆਵਨਾ ਕੀਤਾ ਹੈ,
ਅੰਮ੍ਰਿਤ ਨਾਮ ਨਿਧਾ,
ਵਾਹਿਗੁਰੂ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ
ਭੋਜਨ ਖਾਇਆ,
ਸੰਤਾਂ ਭਗਤਾਂ ਨੇ ਨਾਮ ਰੂਪੀ ਭੋਜਨ ਖਾਣਾ ਕੀਤਾ ਹੈ। ਹਰ ਨਾਮ ਹਮਾਰਾ ਭੋਜਨ, ਸ਼ਤੀਏ ਪ੍ਰਕਾਰ ਜਿਤ ਖਾਧਾ ਹਮਕੋ ਤ੍ਰਿਪਤ ਭਈ, ਉਹ ਐਸਾ ਨਾਮ ਰੂਪੀ ਭੋਜਨ ਪ੍ਰਭੂ ਦੇ ਪਿਆਰਿਆਂ ਨੇ ਖਾਇਆ ਹੈ, ਖਾਧਾ ਹੈ।
ਸੰਤ ਜਨਾ ਕੀ ਧੂੜੀ,
ਐਸੇ ਪਰਮੇਸ਼ਰ ਦੇ ਪਿਆਰਿਆਂ ਦੇ ਸੰਤ ਜਨਾਂ ਦੀ ਜਿਹੜੀ ਪਵਿੱਤਰ ਧੂੜੀ ਹੈ,
ਮਸਤਕ ਲਾਇਆ,
ਉਹਨੂੰ ਜੀ ਤੇ ਕਿਰਪਾ ਹੁੰਦੀ ਆ, ਉਹਨਾਂ ਨੇ ਮੱਥੇ ਦੇ ਨਾਲ ਲਾਉਣਾ ਕੀਤਾ ਹੈ, ਕਿਉਂਕਿ ਮਸਤਕ ਲੱਗਾ ਸਾਧ ਰੇਣ ਵੱਡ ਭਾਗ ਜਿਨ੍ਹਾਂ ਦੇ, ਅਥਵਾ ਨਾਨਕ ਦਾਸ ਇਹੀ ਸੁਖ ਮੰਗ ਹੈ, ਮੋਹ ਕਾਓ ਕਰ ਸੰਤਨ ਕੀ ਧੂਰੇ। ਮਹਾਰਾਜ ਤਾਂ ਕਹਿੰਦੇ ਧੂੜੀ ਵਿੱਚ ਲੜੰਦਰੀ ਸੋਹਾਂ, ਨਾਨਕ ਤੈ ਸਹਿ ਨਾਲੇ। ਹਜ਼ੂਰ ਕਹਿੰਦੇ ਨੇ ਸੰਤ ਜਨਾ ਕੀ ਧੂਰ, ਮਸਤਕ ਲਾਇਆ, ਮਸਤਕ ਨਾਲ ਐਸੇ ਪਰਮੇਸ਼ਰ ਦੇ ਨਾਮ ਰਸੀਏ, ਪ੍ਰਭੂ ਪਿਆਰਿਆਂ ਦੀ ਜਾਂ ਗੁਰੂ ਦੀ ਧੂੜੀ ਨੂੰ ਮਸਤਕ ਨਾਲ ਗੁਰਮੁਖ ਜਣਾ ਨੇ ਲਾਇਆ ਹੈ।
ਨਾਨਕ ਭਏ ਪੁਨੀਤਾ,
ਹਜ਼ੂਰ ਕਹਿੰਦੇ ਭਾਈ ਉਹ ਪਵਿੱਤਰ ਹੋ ਗਏ ਹਨ,
ਹਰ ਤੀਰਥ ਨਹਾਇਆ,
ਜਿਹੜੇ ਹਰੀ ਦੇ ਨਾਮ ਰੂਪੀ ਤੀਰਥ ਦੇ ਉੱਤੇ ਜਿਨ੍ਹਾਂ ਨੇ ਇਸ਼ਨਾਨ ਕੀਤਾ, ਤੀਰਥ ਨਹਾਵਨ ਜਾਉ, ਤੀਰਥ ਨਾਮ ਹੈ, ਹਰ ਤੀਰਥ ਨਹਾਇਆ, ਜਿਹੜੇ ਨਾਮ ਰੂਪੀ ਹਰੀ ਦੇ ਤੀਰਥ ਤੇ ਜਿਨ੍ਹਾਂ ਨੇ ਇਸ਼ਨਾਨ ਕਰ ਲਿਆ, ਕਿਉਂਕਿ ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ। ਨਹਾਉਣਾ ਇਸ਼ਨਾਨ ਕਰਨਾ ਬਹੁਤ ਤਰ੍ਹਾਂ ਦਾ ਹੈ, ਗ੍ਰੰਥਾਂ ਦੇ ਅੰਦਰ ਲਿਖਿਆ, ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਆ ਉਹ ਆਪ ਹਰ ਰੋਜ਼ ਇਸ਼ਨਾਨ ਕਰਦੇ ਹੋ, ਜਿਨ੍ਹਾਂ ਤੇ ਗੁਰੂ ਦੀ ਕਿਰਪਾ, ਉਹ ਪਤਾ ਨਹੀਂ ਕਿੰਨੀਆਂ ਅੰਦਰ ਟੁੱਬੀਆਂ ਨਾਮ ਰੂਪ ਜਲ ਦੇ ਅੰਦਰ ਲਾ ਕੇ ਹਰ ਰੋਜ਼ ਹੀ ਉਹ ਐਸਾ ਇਸ਼ਨਾਨ ਕਰਦੇ ਨੇ। ਬਹੁਤ ਤਰ੍ਹਾਂ ਦੇ ਇਸ਼ਨਾਨਾਂ ਦਾ ਜ਼ਿਕਰ ਹੈ, ਇੱਕ ਤਾਂ ਗੁਰੂ ਜੀ ਦਾ ਗੁਰਸਿੱਖ ਨੂੰ ਹਰ ਰੋਜ਼ ਇਸ਼ਨਾਨ ਕਰਨ ਦਾ ਵੀ ਹੁਕਮ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਗੁਰੂ ਕੇ ਜਿੱਥੇ ਬਖਸ਼ਿਸ਼ਾਂ ਹਨ, ਜਿਵੇਂ ਇੱਥੇ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਪਵਾਤੇ, ਗੁਰੂ ਰਾਮਦਾਸ ਦੇ ਪਵਿੱਤਰ ਸਰੋਵਰ ਚ ਵੀ ਆ ਕੇ ਗੁਰਸਿੱਖ ਟੁੱਬੀਆਂ ਲਾਉਂਦੇ ਨੇ, ਫਿਰ ਹਨੁਮੰਦਰ ਸਾਹਿਬ ਚ ਚੌਂਕੜੇ ਮਾਰ ਕੇ ਉਹ ਨਾਮ ਦਾ ਇਸ਼ਨਾਨ ਵੀ ਗੁਰਸਿੱਖ ਕਰਦੇ ਨੇ। ਤੋ ਰਹੋ ਵਿਚਾਰ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਆ। ਮਾਰੇ ਕਹਿੰਦੇ ਨਾਨਕ ਭੈ ਪੁਨੀਤ, ਹਰ ਤੀਰਥ ਨਹਾਇਆ ਉਹ ਪਵਿੱਤਰ ਹੋ ਜਾਂਦੇ ਨੇ, ਜਿਹੜੇ ਨਾਮ ਰੂਪੀ ਸਰੋਵਰ ਚ ਇਸ਼ਨਾਨ ਕਰ ਲੈਂਦੇ ਨੇ। ਜੋ ਵਿਚਾਰ ਸੁਣੀਏ ਹਿਰਦੇ ਚ ਥਾਂ ਦੇਈਏ, ਸਤਿਗੁਰੂ ਕਿਰਪਾ ਕਰਨਗੇ ਫੁੱਲਾਂ ਚੁੱਕਾਂ ਦੀ ਖੇਮਾ। ਆਓ ਅਖੀਰਲੀਆਂ ਪੰਕਤੀਆਂ ਪ੍ਰੇਮ ਨਾਲ ਇੱਕ ਵਾਰ ਪੜ ਸੁਣ ਲਈਏ, ਫਿਰ ਫਤਿਹ ਪ੍ਰਵਾਨ ਕਰਨੀ ਜੀ।
ਸੰਤ ਜਨਾ ਕੀ ਧੂਰ ਮਸਤਕ ਲਾਇਆ, ਨਾਨਕ ਭੈ ਪੁਨੀਤ ਹਰ ਤੀਰਥ ਨਹਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।